अमरदास गुर श्री गुर रामदास गुण गाओ श्री अर्जन विघ्नन के नाशक हर गोविंद शुभ सुमत पर काशक श्री हरि राय नमो कर जोरी वाहिगुरु नमो कर जोरी गुर हर कृष्ण मनाइ भोरी तेग बहादुर परम कृपाला जी परम कृपाला श्री गुरु गोविंद सिंह विशाला तरों तरा पर पुन पुन शीसा जी पुन शीसा बंदो बार बार जगदीसा जिसमें अमृत ज्ञान है मानक भगत विराग गुरु ग्रंथ साहिब उद्गत बंदो कर अनुराग श्री गुरु शब्द कमाई जिन जीते पंच विकार तिल संतन को वंदना सिर चरण पर धार एक अंकारा सतगुरु ए प्रसाद सच होए वाहिगुरु जी की फतेह विघ्न विनाश सोए काम बुद्ध ब्रह्म तुच्छ हमारे वर्ण सके महिमा जो तिहारी हम ना सकत कर सिवत तुम्हारी आप ले हो तुम कथा सुधारी हम ना सकत कर सिवत तुम्हारी आप ले हो तुम कथा सुधारी
सतनाम श्री वाहे गुरु साहिब जी कबित बतीस मरीने प्यारे बच हम स्यो चारे तब नानक जी पाई जिम साही कहो सो टब हम उसे यो सुनाई सुनो संत मित पाई सुन के बुलाए समझाए कही निज रब मरी ने प्यारे बच हम स्यो चारे तब
वाहिगुरु जी का खालसा वाहिगुरु जी की फतेह दीन दयाल भगत वत्सल पारब्रह्म पूर्ण परमेश्वर सतगुरु धन धन श्री गुरु नानक देव साहिब जी महाराज अमृत के दाते सरबंस दानी वाली दो जहान दर्द आलम ताक गुरु गोबिंद सिंह धन धन श्री गुरु गोबिंद सिंह साहिब जी महाराज दसे गुरु साहबाना की आत्मक जोत जागती जोत चवर छतर जगते मालिक प्रतख हर सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी की सरजी निवाजी गुरु प्यारे गुरु रूप गुरु खालसा साध संगत जीओ आप जी वड्या भागा वाले विभागी हो जो सतगुरु जी के पावन पवित्र दर्शन करके सतगुरु जी दूर हाजरिया भर के चरण पस के सतगुरु जी के अपने जन्म सफला कर रहे हो। हुण सतगुरु की कृपा संगतां जो संध्या के समय के दीवान सजाए गए हैं जिन्हां विच आप जी ने शब्द चौं की सोधत लहरा साहब बाणी जी के जाप सरवण कीते हैं उस तो उपरंत जो चल रही रविवार श्री गुरु बंस प्रकाश की कथा जो खालसा पंथ की कथा है उसका समा होया है। महाराज जी ने अपनी कृपा करके आप भी सतगुरु जी ने करता पुरख खलोआ वाला वेगा हुआ सतगुरु जी ने अपने महावाक अनुसार अपना कार्य आप किया है जिस करके सतगुरु जी की कृपा नाल गुरु के सिख संतान अपनी भावना श्रद्धा वाली जिन्हों जिन्हों समा जिन सतगुरु जी बख्शते हैं वो सरवण करके लाभ लेते हैं। सच्चे पातशाह जी गुरु अर्जन देव महाराज जी वचन करते हैं सद बलहारी तेना जिसनु ते हर कथा पूरे ते प्रधान निवावै प्रभु मथा कि दुनिया विच होर भी प्रधान हन अपने अपने अहुदिआं ते प्रधान चौधरी आपड़िआं नूं वड्डे कमाउण वाले उपाधियां दे सिर ते पर सतगुरु जी वचन करते हैं पूरे ते प्रधान निवावै प्रभु मथा जिहड़े गुरु जी नूं सिर चुकाउंदे हन उह पूरे प्रधान हन ਉਹ ਹੱਥ ਵੀ ਪਵਿੱਤਰ ਹਨ ਜਿਹੜੇ ਗੁਰੂ ਦਾ ਜਸ ਲਿਖਦੇ ਹਨ ਉਹ ਕੰਨ ਧੰਨ ਹਨ ਜਿਹਨਾਂ ਕੰਨਾਂ ਵਿੱਚ ਗੁਰੂ ਦੇ ਬਚਨਾਂ ਦੀ ਕਥਾ ਗੁਰੂ ਦੇ ਸਿੱਖਾਂ ਦੀ ਕਥਾ ਪੈਂਦੀ ਹੈ ਉਹ ਕੰਨ ਵੀ ਧੰਨ ਹਨ ਉਹ ਅੱਖਾਂ ਵੀ ਧੰਨ ਹਨ ਜਿਹੜੀਆਂ ਅੱਖਾਂ ਨਾਲ ਗੁਰੂ ਦਾ ਦਰਸ਼ਨ ਕਰਕੇ ਗੁਰੂ ਦੇ ਸਿੱਖ ਨਿਹਾਲ ਨਦਰੋਂ ਨਦਰੀ ਹੁੰਦੇ ਹਨ। ਸੋ ਸਾਧ ਸੰਗਤ ਜੀ ਆਪ ਜੀ ਬੜੇ ਸ਼ਰਧਾ ਭਾਵਨਾ ਪਿਆਰ ਸਤਿਕਾਰ ਨਾਲ ਜੁੜੇ ਬੈਠੇ ਹੋ ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਕਥਾ ਸਰਵਣ ਕੀਤੀ ਹੈ ਕਿ ਕੈਪਟਨ ਮਰੀ ਹੈ ਜਿਹੜਾ ਇੰਗਲੈਂਡ ਦਾ ਮਿਸਟਰ ਆਰਥਰ ਲੋਨੀ ਦਾ ਅੱਗੇ ਜੂਨੀਅਰ ਹੈ ਕੰਮ ਕਰਨ ਵਾਲਾ ਉਹਨੇ ਆਪਣੇ ਕੈਪਟਨ ਮਰੇ ਨੂੰ ਕਿਹਾ ਹੈ ਕਿ ਤੂੰ ਸਿੱਖਾਂ ਦੇ ਬਾਰੇ ਪੂਰਾ ਪਤਾ ਕਰ ਬਾਕੀ ਜੋ ਪਹਿਲਾਂ ਮੈਂ ਸੁਣਿਆ ਹੈ ਪਾਤਸ਼ਾਹ ਗੌਰ ਅਲੀ ਕੋ ਤੇ ਮੈਨੂੰ ਕੋਈ ਭਰੋਸਾ ਯਕੀਨ ਨਹੀਂ ਹੈ ਹੁਣ ਸਹੀ ਤਰ੍ਹਾਂ ਨਾਲ ਤੂੰ ਆਪ ਵੀ ਇਹ ਸਾਰਾ ਕੁਝ ਕਰ ਤੇ ਮੈਂ ਕਹਿ ਦਿੰਦਾ ਹਾਂ ਤੇ ਹੁਣ ਜੂਨੀਅਰ ਸੀ ਛੋਟਾ ਸੀ ਜਿਸ ਕਰਕੇ ਇਸਨੇ ਆਗਿਆ ਮੰਨ ਕੇ ਉਦਮ ਕੀਤਾ ਲੁਧਿਆਣੇ ਵਿੱਚ ਅੰਗਰੇਜ਼ਾਂ ਦੀ ਛਾਉਣੀ ਸੀ ਤੇ ਇਹਨਾਂ ਨੇ ਪੁੱਛਗਿੱਛ ਕੀਤੀ ਪਤਾ ਲੱਗਾ ਕਿ ਬੁੱਢੇ ਸ਼ਾਹ ਮਾਮਲੇ ਮੁਸਲਮਾਨ ਹੈ ਉਹ ਪੁਰਾਣਾ ਉਹਨੂੰ ਇਹ ਸਾਰੀ ਗੱਲਬਾਤ ਦਾ ਪਤਾ ਹੈ ਉਹਨੇ ਆਪਣੇ ਅੱਖੀ ਸਾਰੇ ਘੱਲੂਕਾਰੇ ਜੰਗ ਦੋਰੇ ਵੇਖੇ ਹਨ ਉਹਨੂੰ ਬੁਲਾ ਕੇ ਤੇ ਇਹ ਦੇਖਣ ਲਈ ਮੈਡਮ ਬਾਰੇ ਨੇ ਕਿਹਾ ਕਿ ਤੂੰ ਚੰਗੀ ਤਰ੍ਹਾਂ ਦੇਖ ਆਪਣਾ ਸਵਾਰ ਕੇ ਕੋਈ ਝੂਠ ਨਹੀਂ ਲਿਖਣਾ ਹੈ ਕਿਉਂਕਿ ਕਿਸਾਨ ਨੇ ਲੰਡਨ ਰਾਣੀ ਪਾਸ ਭੇਜਣਾ ਹੈ ਪੂਰੀ ਹਿਸਟਰੀ ਸਿੰਘਾਂ ਦੀ ਤੇ ਤੂੰ ਸਾਰਾ ਸ਼ੁੱਧ ਸ਼ੁੱਧ ਨਰੋਗਤ ਦੀ ਗੱਲ ਹੈ ਲਿਖਣੀ ਹੈ ਇਦੋਂ ਇਹਦੇ ਲਿਖਣ ਲਹਿਕ ਲੱਗ ਪਿਆ ਹੈ ਇਹਨੇ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਕਿ ਆਪਣੇ ਪਿੰਡ ਭੜੇ ਤੋਂ ਜੋ ਖੰਨੇ ਦੇ ਨੇੜੇ ਹੈ ਉੱਥੋਂ ਮੈਨੂੰ ਕੋਈ ਕੰਮ ਸੀ ਤੇ ਮੈਂ ਕਚਹਿਰੀ ਵਿੱਚ ਗਿਆ ਜਿਸ ਕਰਕੇ ਜਦੋਂ ਕਚਹਿਰੀ ਵਿੱਚ ਗਿਆ ਤੇ ਇੰਜ ਨੂੰ ਜਾਣਦਿਆਂ ਮੇਰੇ ਗੱਲ ਹੋ ਰਹੀ ਸੀ ਸਿੰਘਾਂ ਦਾ ਜਾਗਰੂਕਤਾ ਉਜੜੇ ਨਾਲ ਗੱਲ ਹੋ ਰਹੀ ਸੀ ਉਹ ਮਿੰਟਰ ਮਰੀ ਜਿਹੜਾ ਸੀ ਉਹ ਬੂਟੇ ਸ਼ਾਹ ਮੌਲੀ ਨੂੰ ਕਹਿ ਰਿਹਾ ਸੀ। ਵੇਖ ਕੇ ਉਹਨੂੰ ਬੜੀ ਚਿੰਤਾ ਹੋਈ ਸੀ ਕਿ ਮੁਸਲਮਾਨ ਹੈ, ਸਿੰਘਾਂ ਦੀ ਇੱਕ ਗੱਲ ਸੀ ਦਿਖਾਵੇਗਾ, ਇਹਨੇ ਜਾ ਕੇ ਗੱਲਬਾਤ ਕੀਤੀ ਉਹ ਕੈਪਟਨ ਨਾਲ। ਜਦੋਂ ਗੱਲਬਾਤ ਕੀਤੀ ਕਿ ਠੀਕ ਹੈ ਤੁਸੀਂ ਲਿਖਾਉਣਾ ਤੇ ਲਿਖਾਉਣਾ ਹੈ, ਪਰ ਮੈਨੂੰ ਜ਼ਰੂਰ ਦਿਖਾਉਣਾ ਹੈ ਕਿ ਲਿਖੋ ਜਿਹੜਾ ਕੀ ਹੈ। ਆਉਣ ਜਾਣ ਕਰਕੇ ਆਪਣੀ ਮਿੱਤਰਤਾ ਹੋ ਗਈ ਸੀ ਮੇਰੇ ਨਾਲ ਮਹਿੰਦਰ ਸਿੰਘ ਭੰਗੂ ਜੀ ਸੀ। ਫਿਰ ਤੁਹਾਨੂੰ ਬੂਟੇ ਸ਼ਾਹ ਮੌਲਵੀ ਨੇ ਕੁਫਰ ਵਿੱਚ ਤੋਲਿਆ ਹੈ, ਸਿੱਖਾਂ ਦੀ ਬਦਕੋਈ ਲਿਖੀ ਜਾ ਰਹੀ ਹੈ। ਇਹਨੇ ਜਦੋਂ ਭਾਈ ਗੁਰੂ ਸਿੰਘ ਭੰਗੂ ਨੇ ਵੇਖ ਕੇ ਦੱਸਿਆ ਹੈ ਕਿ ਸਿੰਘਾਂ ਦੀ ਸਾਰੀ ਗੱਲ ਨਹੀਂ ਲਿਖੀ ਹੈ, ਇਹ ਆਕਾਸ਼ ਪਾ ਗਿਆ ਹੈ। ਚਲੋ ਕੈਪਟਨ ਮਰੀ ਨੇ ਕਿਹਾ ਕਿ ਜੇ ਇਹਨਾਂ ਨੇ ਸਹੀ ਦਿਖਾਇਆ ਤਾਂ ਤੂੰ ਲਿਖਾ ਦੇ, ਤੇ ਉਂਝ ਅਸੀਂ ਕੋਈ ਇਹਦੇ ਅੰਜਾਣ ਨਹੀਂ ਹਾਂ ਜਾਂ ਗਲਤ ਲਿਖ ਲਿਆਂਗੇ। ਇਹ ਸਾਡਾ ਸਵਾਲ ਹੈ ਕਿ ਕੁਝ ਗੱਲ ਦਾ ਨਿਰਣਾ ਕਰਕੇ ਫਿਰ ਹੀ ਅਸੀਂ ਕੁਝ ਲਿਖਦੇ ਹਾਂ। ਫਿਰ ਭਾਈ ਰਤਨ ਸਿੰਘ ਭੰਗੂ ਜੀ ਨੇ ਕਿਸੇ ਨੇ ਸਵਾਲ ਕੀਤਾ ਕਿ ਸਿੰਘ ਨੇ ਰਾਜ ਕਿੱਥੋਂ ਪਾਇਆ ਹੈ, ਇਹਨੂੰ ਰਾਜ ਦਿੱਤਾ ਕਿਹਨੇ? ਉਸ ਵਕਤ ਭਾਈ ਰਤਨ ਸਿੰਘ ਭੰਗੂ ਜੀ ਨੇ ਕਿਹਾ ਕਿ ਅੰਗਰੇਜ਼ਾਂ ਨੂੰ ਸੁਣ ਮੇਰੀ ਗੱਲ, ਸਿੰਘਾਂ ਨੂੰ ਜਿਹੜਾ ਰਾਜ ਹੈ ਉਹ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ ਹੈ, ਇਹੀ ਸਿੰਘਾਂ ਦਾ ਮੁੱਢ ਹੈ, ਇਹੀ ਕਾਰਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੀ ਕਿਰਪਾ ਸਦਕਾ ਇਹ ਸਿੰਘ ਸਾਰੇ ਜਿਹੜੇ ਵਸ ਰਹੇ ਹਨ। ਜਦੋਂ ਇਹਨੇ ਸੁਣਿਆ ਇਹ ਕਹਿਣ ਲੱਗਾ ਵੀ ਸਿੰਘ ਜਿਹੜੇ ਗੁਰੂ ਨਾਨਕ ਦੇਵ ਜੀ ਹੈ ਉਹ ਫਕੀਰ ਹੋਏ ਹਨ, ਫਕਰ ਸਾਧੂ ਸੰਤ, ਉਹਨਾਂ ਨੂੰ ਕੀ ਪਤਾ ਹੈ ਕਿ ਰਾਜ ਕਿਵੇਂ ਕਰਨਾ ਹੈ, ਉਹ ਕਿਵੇਂ ਦੇ ਸਕਦੇ ਹਨ। ਉਸ ਵਕਤ ਉਹਦੇ ਕੰਨ ਖੋਲਣ ਵਾਸਤੇ ਭਾਈ ਰਤਨ ਸਿੰਘ ਭੰਗੂ ਜੀ ਨੇ ਬੜਾ ਦਾ ਖੁਲਾਸਾ ਕੀਤਾ ਤੇ ਦੱਸਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਵਕੀਲ ਨਹੀਂ ਹਨ, ਉਹ ਤੇ ਅਕਾਲ ਪੁਰਖ ਪਰਮਾਤਮਾ ਆਪ ਅਵਤਾਰ ਲੈ ਕੇ ਆਇਆ ਹੈ, ਉਹਨਾਂ ਨੇ ਕਿਰਪਾ ਕਰਕੇ ਜਿਹੜੇ ਕੋਈ ਪਾਤਸ਼ਾਹ ਸੀ ਉਹਨਾਂ ਨੂੰ ਫਕੀਰ ਬਣਾ ਦਿੱਤਾ, ਸੰਤ ਬਣਾ ਦਿੱਤਾ ਹੈ, ਤੇ ਜਿਹੜੇ ਕੋਈ ਗਰੀਬ ਲੋਕ ਸਨ ਉਹਨਾਂ ਨੂੰ ਪਾਤਸ਼ਾਹੀਆਂ ਪਾਤਸ਼ਾਹੀ ਬਖਸ਼ ਦਿੱਤੀਆਂ ਹਨ, ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਨ, ਤੇ ਦੁਨੀਆਂ ਦੇ ਚਾਰ ਚਾਰ ਜਣ ਦੇ ਰਾਜੇ ਹਨ ਜਿਹੜੇ ਝੂਠੇ ਹਨ, ਦਿਖਾਵਾ ਕਰਦੇ ਹਨ, ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਨ, ਸੱਚੇ ਅਕਾਲ ਪੁਰਖ ਨੇ ਆਪ ਅਵਤਾਰ ਧਾਰਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹਦਾ ਖੁਲਾਸਾ ਕਰਨ ਲੱਗੇ ਹਨ ਭਾਈ ਰਤਨ ਸਿੰਘ ਜੀ ਭੰਗੂ। ਆਪਦੇ ਨੂੰ ਪਤਾ ਹੈ ਕਿ ਜਦੋਂ ਕੋਈ ਗੱਲ ਸੁਣੀਏ ਤਾਂ ਅਗਲਾ ਬੰਦਾ ਕਹਿੰਦਾ ਹੈ ਕਿ ਉਹਨੂੰ ਜਦੋਂ ਥੋੜਾ ਆਨੰਦ ਆਉਣ ਲੱਗਦਾ ਫਿਰ ਕਹਿੰਦਾ ਕਿ ਅੱਗੇ ਸੁਣਾ ਕਿ ਕਿਵੇਂ ਹੋਇਆ। ਇਹ ਕੈਪਟਨ ਬਾਰੇ ਨੂੰ ਆਨੰਦ ਆਉਣ ਲੱਗਾ, ਇਹ ਪੁੱਛਣ ਲੱਗਾ ਕਿ ਫਿਰ ਨਾਲ ਦੀ ਗੱਲ ਕੋਈ ਸੁਣਾਓ, ਜਿਸ ਕਰਕੇ ਭਾਈ ਰਤਨ ਸਿੰਘ ਜੀ ਭੰਗੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਦਾ ਮੁੱਢ ਬੰਨਦੇ ਹੋਏ ਉਹ ਗੱਲ ਵਿਚਾਰ ਨੂੰ ਦੱਸ ਰਹੇ ਹਨ। ਉਹ ਜਨਮ ਕਥਾ ਵਿਚਾਰ ਅੱਗੇ ਆ ਰਹੀ ਹੈ, ਆਪਾਂ ਆਪਣੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਸੀ, ਇਹ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਨਾਮ ਜਪ ਕੇ ਦਸਾਂ ਤੋਂ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਬਤੀਸ ਮਰੀ ਨੇ ਪਿਆਰੇ ਬਚ ਹਮ ਸਿਉ ਚਾਰੇ ਤਬ।
ਜਦੋਂ ਭਾਈ ਰਤਨ ਸਿੰਘ ਭੰਗੂ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੀਤੀ ਨਾ ਮਹਿਮਾ, ਇਹਨੂੰ ਰੁਚੀ ਜਾ ਕੇ ਤੇ ਮਨ ਦੀ ਸ਼ੌਂਕ ਜਾ ਕੇ ਆ ਪੁੱਛਣ ਬਾਰੇ, ਫਿਰ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਕਿ ਉਹ ਮਰੀ ਕੈਪਟਨ ਨੇ ਅੰਗਰੇਜ਼ ਨੇ ਸਾਨੂੰ ਫਿਰ ਇਸ ਤਰ੍ਹਾਂ ਕਿਹਾ ਸਾਨੂੰ ਪੁੱਛਿਆ।
ਨਾਨਕ ਜੀ ਪਾਈ ਜਮਸ਼ਾਹੀ ਕਹੋ ਸੂ ਢੱਬ।
ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਪਾਤਸ਼ਾਹੀ ਆਪ ਪਾ ਕਰਕੇ ਤੇ ਜਿਹੜੀ ਗਾਹ ਫਿਰ ਦੂਜਿਆਂ ਨੂੰ ਦਿੱਤੀ, ਉਹ ਜਿਹੜਾ ਸਾਰਾ ਢੱਬ ਟੀਕਾ ਹੈ ਉਹ ਸਾਰੀ ਮੈਨੂੰ ਗੱਲ ਦੱਸ ਖੋਲ ਕੇ।
ਹਮ ਉਸੈ ਜੋ ਸੁਣਾਈ ਸੁਣੋ ਸੰਤ ਮਿਤ ਭਾਈ।
ਉਸ ਵਕਤ ਭਾਈ ਕਹਿਣ ਲੱਗੇ ਮੈਂ ਅੰਗਰੇਜ਼ੀ ਨੂੰ ਸੁਣਾਇਆ ਸੀ ਪਰ ਉਹਨੇ ਅੰਗਰੇਜ਼ੀ ਵਿੱਚ ਲਿਖ ਲਿਆ ਸੀ, ਜਿਸ ਕਰਕੇ ਸੋਨਾ ਵਿਚਾਰ ਹੈ ਕਿ ਗੁਰੂ ਖਾਲਸਾ ਜਾਂ ਸਿੱਖਾਂ ਨੂੰ ਉਹਨਾਂ ਨੂੰ ਕਿਵੇਂ ਪਤਾ ਲੱਗੇਗੀ ਸਾਰੀ ਗੱਲ, ਜਿਸ ਕਰਕੇ ਉਹਨਾਂ ਨੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰੂ ਨਾਨਕ ਦੇਵ ਮਹਾਰਾਜ ਚਰਨ ਦਾ ਧਿਆਨ ਰੱਖੇ ਕਿ ਮਹਾਰਾਜ ਜਿੱਥੇ ਕਿਰਪਾ ਕਰੋ ਮੈਂ ਇਤਿਹਾਸ ਲਿਖ ਸਕਾਂ। ਗੁਰੂ ਜੀ ਨੇ ਕਿਰਪਾ ਕੀਤੀ ਜਿਸ ਕਰਕੇ ਉਹਨਾਂ ਨੇ ਇੱਕ ਪੂਰਾ ਛੰਦਾਬੰਦੀ ਵਿੱਚ ਇਹ ਗ੍ਰੰਥ ਲਿਖਿਆ, ਜਿਸ ਕਰਕੇ ਕਹਿੰਦੇ ਹਨ ਕਿ ਹੇ ਸੰਤ ਸਿਮਰਨ ਵਾਲਿਓ ਮਹਾਂਪੁਰਸ਼ੋ, ਹੇ ਗੁਰੂ ਖਾਲਸਾ ਬੜੇ ਸਿਆਣੇ ਹੋ ਤੁਸੀਂ, ਜਿਸ ਤਰ੍ਹਾਂ ਮੈਂ ਅੰਗਰੇਜ਼ ਨੂੰ ਉਸ ਵੇਲੇ ਕਿਹਾ ਉਹ ਸਾਰਾ ਹੀ ਤੁਹਾਨੂੰ ਕਥਾ ਕਹਿ ਰਿਹਾ, ਬੜਾ ਮਨ ਚਿੰਤ ਗੱਲ ਕਰਕੇ ਸੁਣੋ।
ਸੁਣ ਕੇ ਬੁਲਾਏ ਸਮਝਾਏ ਕਹੀ ਨਿਜ ਰੱਬ।
ਫਿਰ ਕਿਹਾ ਮੈਂ ਕਿ ਮੈਂ ਕਿਹਾ ਉੱਧਰ ਅੰਗਰੇਜ਼ ਨੂੰ ਕਿ ਸੁਣ ਮੇਰੀ ਗੱਲ, ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਇਹਨਾਂ ਨੂੰ ਰੱਬ ਪਰਮੇਸ਼ਰ ਨੇ ਆਪ ਬੁਲਾਇਆ ਸੀ, ਆਪ ਸੱਦਿਆ ਸੀ। ਜਿਸ ਵੇਲੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਲੋਧੀ ਰਹਿੰਦੇ ਸਨ, ਉਸ ਵਕਤ ਜਿਹੜੀ ਨਦੀ ਹੈ ਮੇਹੀ ਨਦੀ ਕਹਿੰਦੇ ਉਹਦੇ ਵਿੱਚ ਸਤਿਗੁਰੂ ਜੀ ਨੇ ਟੁੱਬਾ ਮਾਰਿਆ ਸੀ ਤੇ ਤਿੰਨ ਦਿਨ ਮਹਾਰਾਜ ਜੀ ਉੱਥੇ ਅਲੋਪ ਰਹੇ ਕਿ ਸਤਿਗੁਰੂ ਜੀ ਨੇ ਕਿੱਥੇ ਜਾਣਾ ਸੀ। ਮਹਾਰਾਜ ਜੀ ਆਪਣੇ ਸਾਧਖਾਨ ਨਿਵਾਸੇ ਨਿਰੰਕਾਰ ਉੱਥੇ ਗਏ ਸਨ। ਇੱਧਰੋਂ ਜੋ ਸਤਿਗੁਰੂ ਜੀ ਨਾਲ ਰਹਿੰਦੇ ਸਨ ਭਾਈ ਭਗੀਰ ਸਿੰਘ ਜੀ ਹਰ ਵੇਲੇ ਉਹ ਕੱਪੜੇ ਬਾਹਰੇ ਵਾਸਤੋਂ ਲੈ ਕੇ ਉੱਥੇ ਬੈਠੇ ਰਹੇ ਕਿ ਮਹਾਰਾਜ ਬਾਹਰ ਕਿਉਂ ਨਹੀਂ ਆ ਰਹੇ। ਇਸ਼ਾਨ ਪੈ ਕੇ ਜਾ ਕੇ ਇਹਨਾਂ ਸੁਲਤਾਨਪੁਰ ਲੋਧੀ ਜਾ ਕੇ ਦੱਸਿਆ, ਸਤਿਗੁਰੂ ਜੀ ਦੇ ਭੈਣ ਜੀ ਸਨ ਭਾਈ ਜੈਰਾਮ ਜੀ ਸਨ ਉਹਨੂੰ ਜਾ ਕੇ ਦੱਸਿਆ ਵੀ ਗੁਰੂ ਮਹਾਰਾਜ ਜੋ ਵੀ ਮਾਰੀ ਹੈ ਪਰ ਵਾਪਸ ਹੀ ਨਹੀਂ ਆਏ। ਭਾਈ ਜੈਰਾਮ ਗੁਰੂ ਜੀ ਦੇ ਭੈਣ ਜੀ ਬਹੁਤ ਸਾਰੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਸਨ, ਸਾਰੇ ਬੜਾ ਜਿਹੜਾ ਬਲਾਮ ਕਰਨ ਲੱਗੇ ਮਹਾਰਾਜ ਲੱਗਦਾ ਡੁੱਬ ਗਏ ਹਨ, ਪਰ ਗੁਰੂ ਸਵਾਰੀ ਸਾਧ ਸੰਗਤ ਜੀ ਮਹਾਰਾਜ ਕਿੱਥੋਂ ਡੁੱਬ ਸਕਦੇ ਹਨ, ਜੋ ਤਰਨ ਤਾਰਨ ਆਪ ਹਨ ਕਿ ਜੀਵਾਂ ਨੂੰ ਦੇ ਆਪ ਤਾਰਨ ਵਾਲੇ ਜਹਾਜ਼ਬਾਜ਼ ਹਨ ਤੇ ਜੋ ਜਹਾਜ਼ ਹੈ ਕੋਈ ਡੁੱਬਦਾ ਨਹੀਂ ਹੈ। ਜਿਸ ਕਰਕੇ ਗੁਰੂ ਜੀ ਨੇ ਜਦੋਂ ਉੱਥੇ ਚੁੱਭੀ ਮਾਰੀ ਹੈ ਤਾਂ ਮਹਾਰਾਜ ਉਸ ਪਰਮੇਸ਼ਵਰ ਦੇ ਵਾਹਿਗੁਰੂ ਦੇ ਆਪਣੇ ਸਰੂਪ ਨਿਰਗੁਣ ਸਰੂਪ ਦੇ ਘਰ ਵਿੱਚ ਗਏ। ਉੱਥੇ ਜਾ ਕੇ ਫਿਰ ਪਰਮੇਸ਼ਵਰ ਨੇ ਕੋ ਗੁਰੂ ਮਹਾਰਾਜ ਨੂੰ ਮਹਾਂਮੰਤਰ ਦਿੱਤਾ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਦੋਂ ਮਹਾਂਮੰਤਰ ਦਿੱਤਾ ਉਸ ਨੇ ਕਿਹਾ ਕਿ ਨਾਨਕ ਜੀ ਇਹ ਸੰਸਾਰ ਉੱਤੇ ਬੜਾ ਪਾਪ ਤੇ ਰਾਜੇ ਆਪਣਾ ਧਰਮ ਭੁਲਾ ਬੈਠੇ ਹਨ ਤੇ ਉਸ ਵਕਤ ਗੁਰੂ ਜੀ ਨੇ ਜੀ ਨੂੰ ਕਿਹਾ ਕਿ ਨਾਮ ਆਪ ਜੀ ਨੂੰ ਬਖਸ਼ਿਆ ਹੈ, ਇਸ ਕਰਕੇ ਆਪ ਦੁਨੀਆਂ ਵਿੱਚ ਜਾ ਕੇ ਨਾਮ ਦਾ ਛਕਾ ਦਿਓ ਤੇ ਕਿਹਾ ਕਿ ਸਾਡਾ ਨਾਮ ਪਾਰਮਿਕ ਪਰਮੇਸ਼ਵਰ ਹੈ, ਆਪ ਜੀ ਦਾ ਨਾਮ ਗੁਰ ਪਰਮੇਸ਼ਵਰ ਹੈ, ਤੁਹਾਡੇ ਸਾਡੇ ਵਿੱਚ ਭੇਦ ਨਹੀਂ ਹੈ। ਉਸ ਵਕਤ ਪਰਮੇਸ਼ਵਰ ਨੇ ਆ ਕੇ ਵਚਨ ਕਹੇ ਕਿ ਸਾਡੇ ਤੁਹਾਡੇ ਵਿੱਚ ਭੇਦ ਨਹੀਂ ਹੈ ਤੇ ਆਪ ਜੀ ਜਾ ਕੇ ਨਾਮ ਦਾ ਛਕਾ ਦਿਓ, ਜਿਸ ਕਰਕੇ ਗੁਰੂ ਜੀ ਨੇ ਉਸ ਨਾਮ ਦਾ ਛਕਾ ਸਾਧ ਸੰਗਤ ਜੀ ਦਿੱਤਾ ਤੇ ਗੁਰੂ ਜੀ ਨੂੰ ਉਸ ਵਕਤ ਮਹਾਂਮੰਤਰ ਮਿਲਿਆ ਸੀ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਜਿਸ ਕਰਕੇ ਸੱਚੇ ਪਾਤਸ਼ਾਹ ਜੀ ਆਏ ਫਿਰ ਨਾਲ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇਹ ਸਤਿਗੁਰੂ ਜੀ ਨੇ ਆਪਣੇ ਨਾਮ ਦੀ ਮੋਹਰ ਲਾ ਕੇ ਸਾਨੂੰ ਮੂਲ ਮੰਤਰ ਦਿੱਤਾ ਤੇ ਅੱਜ ਇਹ ਗੱਲ ਤਾਂ ਜ਼ਰੂਰੀ ਹੈ ਕਿਉਂਕਿ ਸੰਗਤ ਕਈ ਕਹਿੰਦੀ ਹੈ ਕਿ ਜੀ ਕਿੱਥੋਂ ਤੱਕ ਜਪਣਾ ਚਾਹੀਦਾ ਹੈ ਗੁਰਪ੍ਰਸਾਦ ਤੱਕ ਕਿ ਨਾਨਕ ਹੋਸੀ ਵੀ ਸੱਚ ਤੱਕ ਤੇ ਕੂੜ ਪ੍ਰਚਾਰ ਕਰਕੇ ਅੱਜ ਸਾਰੇ ਗੁਰਪ੍ਰਸਾਦ ਤੱਕ ਬੋਧੇ ਜਿਹੜੇ ਉਹ ਮੂਲ ਮੰਤਰ ਜਪਦੇ ਹਨ, ਪਰ ਜਿਹੜਾ ਸੰਪੂਰਨ ਮੂਲ ਮੰਤਰ ਹੈ ਉਹ ਨਾਨਕ ਸਿੱਖੀ ਸੱਚ ਤੱਕ ਹੈ, ਇਹਤੋਂ ਤੱਕ ਜਪਣਾ ਚਾਹੀਦਾ ਹੈ। ਜਿੰਨੇ ਸੰਪਰਦਾ ਦੇ ਜਿੰਨੇ ਆਪਣੇ ਦਲ ਹਨ ਨਿਹੰਗ ਸੰਘਾਂ ਦੇ ਉਹ ਸਾਰੇ ਇੱਕ ਓਂਕਾਰ ਤੋਂ ਲੈ ਕੇ ਨਾਨਕ ਸਿੱਖੀ ਸੱਚ ਦਾ ਮੂਲ ਮੰਤਰ ਜਪਦੇ ਹਨ ਤੇ ਸਾਧ ਸੰਗਤ ਜੀ ਨੂੰ ਦਰਬਾਰ ਸਾਹਿਬ ਜਾਈਦਾ ਹੈ ਨਾ ਦਰਸ਼ਨ ਜੋੜੀ ਦੇ ਵਿੱਚ ਪ੍ਰਵੇਸ਼ ਕਰੀਦਾ ਹੈ, ਉੱਥੇ ਵੀ ਤੁਸੀਂ ਵੇਖੋ ਦਰਸ਼ਨ ਜੋੜੀ ਦੇ ਵਿੱਚ ਇੱਕ ਓਂਕਾਰ ਨੂੰ ਲੈ ਕੇ ਨਾਨਕ ਸਿੱਖੀ ਸੱਚ ਦਾ ਮੂਲ ਮੰਤਰ ਲਿਖਿਆ ਹੋਇਆ ਹੈ ਤੇ ਜੋ ਬਾਬਾ ਦੀਪ ਸਿੰਘ ਜੀ ਦਾ ਕੜਾ ਹੈ ਨਾ ਦਸਤਾਰ ਤੇ ਸਜਾਉਣ ਵਾਲਾ ਦਮਦਮਾ ਸਾਹਿਬ ਉੱਥੇ ਵੀ ਮੂਲ ਮੰਤਰ ਇਹਨਾਂ ਪੂਰਾ ਹੀ ਲਿਖਿਆ ਹੋਇਆ ਹੈ। ਤੇ ਜਦੋਂ ਆਪਾਂ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕਰਦੇ ਹਾਂ ਮੁੱਖ ਦਰਬਾਰ ਵਿੱਚ ਜਿੱਥੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਵਾਈ ਸੀ, ਉੱਥੇ ਵੀ ਮੂਲ ਮੰਤਰ ਇੱਕ ਓਮਕਾਰ ਤੋਂ ਲੈ ਕੇ ਤੇ ਨਾਨਕ ਉਸੀ ਵੀ ਸੱਜਾ ਲਿਖਿਆ ਹੋਇਆ ਹੈ। ਇਸ ਕਰਕੇ ਸਾਧਨ ਦੀ ਸ਼ੰਕਾ ਕਰਨ ਤੋਂ ਪਹਿਲਾਂ ਇਹ ਗੁਰ ਪ੍ਰਚਾਰ ਵਿੱਚ ਨਹੀਂ ਆਉਣਾ ਚਾਹੀਦਾ ਤੇ ਇੱਕ ਓਮਕਾਰ ਤੋਂ ਲੈ ਕੇ ਨਾਨਕ ਉਸੀ ਵੀ ਸੱਜਾ ਜਪਣਾ ਚਾਹੀਦਾ ਹੈ। ਇੱਕ ਵਾਰ ਨਾਨਕ ਸਾਹਿਬ ਜਿਹੜੇ ਸੰਤ ਹਨ ਕਲੇਰਾਂ ਵਾਲੇ ਕਹਿੰਦੇ ਉਹਨਾਂ ਸੰਤਾਂ ਨੂੰ ਕਹਿੰਦੇ ਪੁੱਛਿਆ ਕਿ ਸੰਤ ਜੀ ਪੰਥ ਚ ਬੜਾ ਰੌਲਾ ਪਿਆ ਹੋਇਆ ਹੈ ਕਿ ਮੂਲ ਮੰਤਰ ਕਿੱਥੇ ਤੱਕ ਜਪਣਾ ਚਾਹੀਦਾ ਹੈ, ਗੁਰਪੁਰ ਸਾਹਿਬ ਤੱਕ ਜਪਣਾ ਚਾਹੀਦਾ ਹੈ। ਉਹ ਸੰਤ ਕਹਿਣ ਲੱਗੇ ਤੁਸੀਂ ਪੜ੍ਹੋ। ਪੜ੍ਹਦੇ ਗਏ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਮਨੀ ਸਹਿ ਭੰਗ ਗੁਰਪ੍ਰਸਾਦ। ਇੱਥੇ ਅੱਗੇ ਇੱਥੇ ਆ ਕੇ ਅੰਡ ਹੈ ਸੰਤ ਕਹਿੰਦੇ ਅੱਗੇ ਪੜ੍ਹੋ ਫਿਰ ਪੜਾਇਆ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੰਤ ਕਹਿਣ ਲੱਗੇ ਵੀ ਜਿਹੜੇ ਗੁਰੂ ਮਹਾਰਾਜ ਨੇ ਮਹਾਂਮੰਤਰ ਬਖਸ਼ਿਆ ਸਾਨੂੰ ਉਹਦੇ ਤੂੰ ਨਾਂ ਵੀ ਨਹੀਂ ਲੈਣ ਦਿਆ ਵੀ ਉਹਨਾਂ ਦੇ ਨਾਮ ਤੋਂ ਲੈਣਾ ਨਹੀਂ ਚਾਹੁੰਦਾ ਤੇ ਤੇਰੀ ਜਿਹੜੀ ਭਗਤੀ ਕਿੱਥੋਂ ਪੂਰੀ ਹੋਣੀ ਹੈ। ਉੱਥੇ ਗੁਰੂ ਮਹਾਰਾਜ ਨੇ ਆਪਣੇ ਨਾਮ ਦੀ ਮੋਹਰ ਲਾਈ ਹੋਈ ਹੈ ਕਿ ਨਾਨਕ ਹੋਸੀ ਵੀ ਸੱਚ ਤੱਕ। ਇਸ ਕਰਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਜੋ ਸਾਨੂੰ ਦਿੱਤੀ ਹੈ ਸਿੱਖਿਆ ਮੂਲ ਮੰਤਰ ਇਹ ਇਹਤੋਂ ਤੱਕ ਜਪਣਾ ਯੋਗ ਹੈ ਇੱਕ ਓਮਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ। ਇਹ ਦੱਸਣਾ ਤਾਂ ਜ਼ਰੂਰੀ ਹੈ ਕਿ ਅਧੂਰੇ ਜੇ ਅਧੂਰਾ ਬਣਾਂਗੇ ਤੇ ਫਿਰ ਉੱਥੇ ਕੁਝ ਵੀ ਨਹੀਂ ਹੋਣਾ ਹੈ। ਅੱਧਾ ਮੰਤਰ ਕੋਈ ਜਾਪ ਕਰਕੇ ਵੇਖ ਲਓ ਉਹ ਸਿੱਧ ਹੋਣਾ ਹੀ ਨਹੀਂ ਹੈ। ਸਾਧਨਾ ਵਾਹਿਗੁਰੂ ਗੁਰਮੰਤਰ ਹੈ ਤੇ ਮੂਲ ਮੰਤਰ ਇੱਕ ਓਮਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਜਪਣਾ ਯੋਗ ਹੈ। ਉਸ ਵਕਤ ਮਹਾਰਾਜ ਜੀ ਨੇ ਆਪਣੇ ਨਾਮ ਦੀ ਮੋਹ ਲਾ ਕੇ ਮੂਲ ਮੰਤਰ ਸਿੱਖਾਂ ਨੂੰ ਬਖਸ਼ਿਆ ਤੇ ਸਾਧਨਾ ਵਾਹਿਗੁਰੂ ਜੀ ਦਾ ਮਾਨ ਨੇ ਛਿੱਟਾ ਦਿੱਤਾ ਤੇ ਜਿਸ ਕਰਕੇ ਇੱਥੇ ਕਵੀ ਜੀ ਦੱਸ ਰਹੇ ਹਨ। ਹਾਂਜੀ ਫਿਰ ਪੜੋ।
ਸੁਣ ਕੇ ਬੁਲਾਏ ਸਮਝਾਏ ਕਹੀ ਨਿਜ ਰੱਬ।
ਉਸ ਵਕਤ ਰਾਮ ਪਰਮੇਸ਼ਰ ਨੇ ਬੜਾ ਸਮਝਾ ਬੁਝਾ ਕੇ ਗੁਰੂ ਨਾਨਕ ਦੇਵ ਮਹਾਰਾਜ ਕਾ ਕਹੀ ਗੁਰੂ ਨਾਨਕ ਜੀ
ਰਾਜਾ ਕਰ ਕਹਿਆ ਮੋਰ ਉਹੈ ਕਿਮ ਬੂਜੈ ਜੋਰ।
ਉਸ ਵਕਤ ਮਹਾਰਾਜ ਪਰਮੇਸ਼ਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੁਸੀਂ ਨਾ ਰਾਜ ਹੋ ਸਾਡਾ ਸਰੂਪ ਹੋ ਜਿਸ ਕਰਕੇ ਤੁਹਾਨੂੰ ਅਸੀਂ ਰਾਜਾ ਕਰਕੇ ਬਾਦਸ਼ਾਹ ਕਰਕੇ ਇਸ ਧਰਤੀ ਮੰਡਲ ਤੇ ਭੇਜ ਰਹੇ ਹਾਂ। ਜਿਸ ਕਰਕੇ ਸਾਧ ਸੰਗਤ ਜੀ ਜਿਹਨਾਂ ਨੂੰ ਪਰਮੇਸ਼ਰ ਨੇ ਰਾਜਾ ਕੀਤਾ ਹੋਵੇ ਜਿਹੜੇ ਪਰਮੇਸ਼ਰ ਦਾ ਰੂਪ ਹਨ ਉਹਨਾਂ ਦੇ ਕਿਵੇਂ ਜੋਤ ਚੱਲ ਸਕਦਾ ਹੈ।
ਅੰਗ ਸੋ ਲਗਾਏ ਕਹੀ ਜਾਵੀਐ ਜ਼ਰੂਰ ਅਬ।
ਗੁਰੂ ਨਾਨਕ ਦੇਵ ਮਹਾਰਾਜ ਉਸ ਵਕਤ ਸਾਧ ਸੰਗਤ ਜੀ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਗਲ ਨਾਲ ਲਾਇਆ
ਨਾਨਕ ਕਹਾਵੋ ਨਾਮ ਬੇਦੀ ਕੁਲ ਪਾਵੋ ਜਾਏ।
ਆਪਣਾ ਜਿਹੜਾ ਨਾ ਅਵਤਾਰ ਧਾਰੋ ਤੇ ਆਪਣਾ ਨਾਨਕ ਨਾਮ ਕਹਾਵੋ ਜੀ।
ਰਾਖੋ ਜੋ ਆਵੇ ਸਰਨ ਦੁਸ਼ਟਨ ਕੋ ਕਰੋ ਦੱਬ।
ਵਚਨ ਕਹਿੰਦੇ ਹਾਂ ਗੁਰੂ ਨਾਨਕ ਜੀ ਕਿਉਂਕਿ ਪਰਮੇਸ਼ਰ ਇਹ ਨਹੀਂ ਕਿ ਜਿਹੜਾ ਆਪਣੇ ਛੋਟੇ ਹੈ ਜਾਂ ਭਗਤਾਂ ਨੂੰ ਮਾਰਿਆ ਸਤਕਾਰਾਂ ਨਹੀਂ ਬੋਲਦਾ ਜਿਵੇਂ ਅਸੀਂ ਆਪਣੇ ਆਪਣੇ ਛੋਟਿਆਂ ਦੀ ਤਾਂ ਮਰਜ਼ੀ ਬੋਲ ਲੈਂਦੇ ਹਾਂ ਕਹਿੰਦੇ ਆਪਣੇ ਛੋਟਾ ਹੈ ਪਰ ਉਹ ਪਰਮੇਸ਼ਰ ਵਾਹਿਗੁਰੂ ਮਿੱਠ ਬੋਲਣਾ ਜੀ ਮਿੱਠ ਬੋਲਣਾ ਸੱਜਣ ਸਵਾਮੀ ਮੋਰਾ ਉਹ ਮਿੱਠਾ ਹੀ ਬੋਲਦਾ ਹੈ। ਜਿਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਹਾ ਕਿ ਜਿਹੜਾ ਤੁਹਾਡੀ ਸ਼ਰਨ ਆ ਜਾਵੇ ਤੇ ਉਹਦੀ ਜਿਹੜੀ ਹੈ ਲੱਜਾ ਰੱਖਣੀ ਹੈ ਜੋ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਵਿਧ ਸੁਆਮੀ ਸੰਦਾ ਜਿਹੜਾ ਸ਼ਰਨ ਆਉਂਦਾ ਵੀ ਲਾਜ ਰੱਖਣੀ ਹੈ ਜਿਹੜਾ ਦੁਸ਼ਟਦਾਈ ਨਿੰਦਕਦਾਈ ਕਰਦਾ ਹੈ ਵੈਰ ਵਿਰੋਧ ਕਰਦਾ ਹੈ ਉਹਨਾਂ ਨੂੰ ਤੁਸਾਂ ਨੇ ਗਾਲ ਦੇਣਾ ਹੈ।
ਚੋ ਪਏ ਮਰੀ ਕਹੇ ਹਮ ਸੁਣਾਵੋ ਸੋ ਬੱਬਾ।
ਉਸ ਵਕਤ ਸਾਰੀ ਗੱਲ ਸੁਣਾਈ ਹੈ ਕਿ ਮਰੀ ਕਹਿ ਨੂੰ ਆਨੰਦ ਆਇਆ ਜਿਸ ਕਰਕੇ ਕਹਿਣ ਲੱਗਾ ਕਿ ਭਾਈ ਰਤਨ ਸਿੰਘ ਪੰਗੂ ਜੀ ਉਹ ਸਾਰਾ ਜਿਹੜਾ ਇਹਨਾਂ ਕਾਰਨ ਦੱਸੋ।
ਨਾਨਕ ਰਾਜ ਕਿਮ ਭਇਓ ਤੋ ਰੱਬਾ।
ਕਿ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਹੈ ਇਹ ਰਾਜ ਜਿਹੜਾ ਪ੍ਰਾਪਤ ਕੀਤਾ ਜਿਵੇਂ ਇਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਨੇ ਰਾਜ ਬਖਸ਼ਿਆ ਬਾਦਸ਼ਾਹੀ ਬਖਸ਼ੀ ਉਹ ਸਾਰੀ ਜਿਹੜੀ ਗੱਲ ਤੁਸੀਂ ਕਹੋ।
ਜਿਮ ਉਸ ਕੋ ਤੁਮ ਉੱਤਰ ਦਿਓ।
ਉਸ ਵਕਤ ਕਹਿੰਦੇ ਹੈ ਜਿਵੇਂ ਕਹਿੰਦੇ ਉਸ ਨੂੰ ਉੱਤਰ ਦਿੱਤਾ
ਤਿਵੇਂ ਸੁਣੋ ਤੁਮ ਸੰਤ ਪ੍ਰਭੀਨੂ।
ਉਸ ਵਕਤ ਜਿਵੇਂ ਉਹ ਸੰਤ ਪਰਮੇਸ਼ਰ ਦੇ ਪਿਆਰ ਸਿਮਰਨ ਵਾਲੇ ਉਹ ਹੈ ਗਾਸਾ ਪੰਜ ਜੀ ਸੁਣੋ।
ਕਲ ਯੁਗ ਮੈਂ ਬੜ ਪਰ ਗਯੋ ਦੁੰਦ,
ਉਹਨੇ ਦੱਸਿਆ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਏ ਸਨ ਤੇ ਕਲਯੁਗ ਦੇ ਵਿੱਚ ਬੜਾ ਦੁੰਦ ਕਲੇਸ਼ ਧੁੰਦ ਪਈ ਹੋਈ ਸੀ ਕੋਲ ਗਵਟ ਦੇ।
ਵਧਿਓ ਕੁ ਧਰਮ ਧਰਮ ਭਇਓ ਮੰਦ,
ਖੋਟਾ ਧਰਮ ਨੇ ਵੱਧ ਗਿਆ, ਉਜਤ ਬਾਜੀ ਝੂਠ ਬੋਲਣਾ, ਆਪ ਤੋਂ ਮਾਰਿਆਂ ਨੂੰ ਮਾਰਨਾ, ਅਤਿਆਚਾਰ ਕਰਨਾ, ਇਹ ਤੇ ਵੱਧ ਗਿਆ। ਜਿਹੜਾ ਧਰਮ ਉਹਨੇ ਪਛੜ ਗਿਆ, ਧਰਮ ਤੇ ਹੌਲਾ ਪੈ ਗਿਆ।
ਲਾਲਚ ਲਾਗੇ ਮਾਇਆ ਭੂਪ,
ਪੰਜਾਂ ਦਾ ਉਹ ਸਾਥ ਦਿੱਤੇ ਪਰ ਕਹਿੰਦੇ ਜਿਹੜੇ ਰਾਜੇ ਸੀ ਉਹ ਲਾਲਚ ਵਿੱਚ ਲੱਗ ਗਏ, ਸੋਚਣ ਲੱਗ ਗਏ ਆਪਣੀ ਬਾਦਸ਼ਾਹੀ ਕਰੀਏ।
ਰਾਜਨ ਪਾਏ ਨਿਜ ਧਰਮ ਕੂਪ,
ਕਹਿੰਦੇ ਜਿਹੜੇ ਰਾਜਾ ਧਰਮ ਤੇ ਗਵਾਏ ਦਿੱਤਾ ਪਰਮੇਸ਼ਰ ਦਾ ਨਾਮ ਜਪਾਓ, ਪਰ ਉਹ ਆਏ ਤੇ ਸੀ ਪਰ ਉਹਨਾਂ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਕਹਿ ਦਿੱਤਾ ਸਰੀਰਾਂ ਦੇ ਜਿਹੜੇ ਸਵਾਹ ਮੰਨ ਲਓ, ਕੰਧ ਪਾੜ ਕੇ ਜੋਗੀ ਬਣ ਜਾਓ, ਤੇ ਸਾਡੇ ਵਾਂਗ ਜਿਹੜਾ ਸਫੇਦ ਪਰਬਤ ਤੇ ਜਾ ਕੇ ਬਸ ਸਮਾਧੀ ਲਾ ਕੇ ਬੈਠੋ। ਰਿੱਧੀਆਂ ਸਿੱਧੀਆਂ ਤੱਕ ਰਹਿ ਗਏ, ਹੋਰ ਜਿਹੜੇ ਜਿਹੜੇ ਪੰਥ ਸੀ ਨਾ ਉਹ ਸਾਰੇ ਜਿਹੜੇ ਵਿਛੜ ਗਏ।
ਪੰਥ ਵਿਚਣ ਭੀ ਤਿੰਨ ਕਹਿ ਗਏ,
ਉਹਨਾਂ ਜਿਹੜੇ ਪੰਥ ਚਲਾਏ ਸੀ ਉਹਨਾਂ ਨੇ ਕੋਈ ਜਿਹੜੀ ਗੱਲ ਕਰਨੀ ਸੀ ਪਰਮੇਸ਼ਰ ਦੇ ਨਾਮ ਚ ਉਹ ਜਪਾਏ ਨੀ, ਸਾਰੇ ਜਿਹੜੇ ਸਿਆਸੀ ਤਿਆਗੀ ਵਿਰਾਗੀ ਪਹਿਲਾ ਸੰਤ ਤੇ ਉਹ ਸੰਤ ਸੰਗਤ ਹੁਣ ਵੈਸੇ ਵੀ ਹੁਣ ਵੀ ਨੀ ਰਹਿ ਗਏ। ਹੁਣ ਜਿਹੜਾ ਸੁੱਖ ਬਹੁਤਾ ਹੋ ਗਿਆ ਹੈ, ਜਿਹੜੀਆਂ ਸਹੂਲਤਾਂ ਬਹੁਤੀਆਂ ਹੋ ਗਈਆਂ ਹਨ ਡੇਰਿਆਂ ਵਿੱਚ ਵੀ, ਸੰਸਥਾਵਾਂ ਵਿੱਚ ਵੀ, ਜਿਸ ਕਰਕੇ ਇਹ ਗੱਲ ਤਾਂ ਹੈ ਕਿ ਜਿੱਥੇ ਸਾਧ ਸੰਗਤ ਦੀ ਸੁੱਖ ਹੋਵੇ ਨਾ ਉੱਥੇ ਕਿਤੇ ਵੈਰਾਗ ਨਹੀਂ ਹੁੰਦਾ ਹੈ। ਵੈਰਾਗ ਉਹਨਾਂ ਨੂੰ ਹੁੰਦਾ ਹੈ ਜਿਹੜੇ ਕੰਡਿਆਂ ਦੀ ਸੇਜਾਂ ਸੁਣਦੇ ਹਨ, ਘੱਟ ਖਾਂਦੇ ਹਨ, ਘੱਟ ਬੋਲਦੇ ਹਨ ਤੇ ਮਾੜਾ ਕਿਸੇ ਦਾ ਸੋਚਦੇ ਨਹੀਂ, ਤੇ ਜਿੱਥੇ ਹੁਣ ਬਹੁਤਾ ਸੁੱਖ ਹੈ ਉੱਥੇ ਵੈਰਾਗ ਨਹੀਂ ਦਿੰਦਾ, ਉੱਥੇ ਰੱਬ ਚੇਤੇ ਨਹੀਂ ਦਿੰਦਾ। ਜਿਸ ਕਰਕੇ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ, ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ, ਉਹ ਜਿਹੜੇ ਪੰਜ ਸਾਲ ਹੈ ਜਿਹਨਾਂ ਨੂੰ ਪਰਮੇਸ਼ਰ ਨੇ ਭੇਜਿਆ ਸੀ ਨਾਮ ਵਾਸਤੇ, ਉਹ ਵੀ ਸਾਰੇ ਜਿਹੜੇ ਆਪਣੇ ਆਪ ਨੂੰ ਖਿੜ ਗਏ ਤੇ ਜਿਹੜੇ ਵਿਛੜ ਗਏ।
ਮਾਇਆ ਮੋਹੇ ਸਭਨ ਕੋ ਛਰਿਓ,
ਇਸ ਪ੍ਰਕਾਰ ਜਿਹੜੀ ਹੈ ਨਾ ਮਾਇਆ, ਮਾਈ ਮਾਇਆ ਛਲ, ਜਿਹੜੀ ਮਾਇਆ ਸਭ ਨੂੰ ਜਿਹਨੇ ਛਲਿਆ ਹੋਇਆ ਹੈ, ਰਾਜਿਆਂ ਨੂੰ, ਮਹਾਰਾਜਿਆਂ ਨੂੰ, ਦੇਵੀ ਦੇਵਤਿਆਂ ਨੂੰ, ਜਿਹੜੇ ਕੁਛ ਹੈ ਕਿਸੇ ਜੋਗਾ ਹੀ ਨਹੀਂ ਹੈ, ਉਸ ਮਾਇਆ ਨੇ ਉਸ ਸਾਰੇ ਰਾਜ ਨੂੰ ਛਲ ਬਣ ਲਿਆ।
ਧਰਮ ਹਾਰ ਨਿਜ ਕੁਲ ਚਹਿ ਭਰਿਓ,
ਉਹਨਾਂ ਨੇ ਕੀ ਕੀਤਾ ਕਿ ਰਾਜਾ ਕਰਨਾ ਸੀ ਨਾ ਧਰਮ ਪਰਜਾ ਉੱਤੇ, ਉਹ ਆਪਣਾ ਧਰਮ ਤੇ ਹਾਰ ਦਿੱਤਾ, ਆਪਣੇ ਪਿਛਾੜੀ ਕੁਲ ਦਾ ਨਾਂ ਹੋਜੇ ਆਪਣੇ ਘਰ ਹੀ ਜਿਹੜੇ ਭਰਨ ਲੱਗ ਪਏ।
ਸਿਰੇ ਮੁਖ ਵਾਕ ਸਲੋਕ ਮਹੱਲਾ ਪਹਿਲਾ, ਕਲ ਕਾਤੀ ਰਾਜੇ ਕਸਾਈ।
ਭਾਈ ਰਤਨ ਸਿੰਘ ਭੰਗੂ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਨਾ, ਗੁਰੂ ਜੀ ਸ਼ਬਦ ਉਚਾਰਿਆ, ਉਹਦਾ ਹਵਾਲਾ ਦਿੰਦੇ ਰੱਖਿਆ ਕਿ ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਕਿ ਸੋਭਾ ਵਾਲੇ ਮੁਖ ਤੋਂ ਨਿਕਲਿਆ ਹੋਇਆ ਬਚਨ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਹੈ, ਉਹ ਮਹਾਰਾਜ ਫਰਮਾਉਂਦੇ ਹਨ।
ਧਰਮ ਪੰਖ ਕਰ ਉਡਰਿਆ,
ਕਿ ਕਲ ਕਾਤੀ ਰਾਜੇ ਕਸਾਈ, ਕੀ ਹੋ ਗਿਆ ਜਿਹੜੇ ਰਾਜੇ ਉਹਦੇ ਕਸਾਈ ਹੋ ਗਏ, ਤੇ ਜਿਹੜਾ ਕਲਯੁਗ ਹੈ ਉਹ ਕਾਤੀ ਜਿਹੜੀ ਕੁਰਬਾਨ ਹੁੰਦੀ ਨਾ ਡੀ ਗਈ, ਇੱਕ ਟੇਢੀ ਦੀ ਕੁਰਬਾਨ ਹੁੰਦੀ ਹੈ ਉਹ ਬੜੀ ਤਿੱਖੀ ਹੁੰਦੀ ਹੈ, ਤੇ ਕਾਤੀ ਕੈਂਚੀ ਨੂੰ ਕਹਿੰਦੇ ਹਨ। ਕਹਿੰਦੇ ਹੈ ਕਿ ਜਿਹੜੇ ਰਾਜੇ ਕਸਾਈ ਹੋ ਗਏ, ਤੇ ਜਿਹੜੇ ਕਸਾਈ ਲੋਕ ਹੱਥ ਦੀ ਸੁਣੀਆਂ ਬਣ ਕੇ ਜਿਹੜੇ ਕੀ ਕਰਦੇ ਹਨ ਕਿ ਦੰਬਾਂ ਨੂੰ ਜਿਵੇਂ ਕਰਦੇ ਹਨ, ਆਪ ਸ਼ਰੀਰ ਫੇਰ ਕੇ ਕੱਟ ਕੱਟ ਦਿੰਦੇ ਹਨ ਗਾਵਾਂ ਦਾ ਕਸਾਈ ਲੋਕ। ਇਸੇ ਤਰ੍ਹਾਂ ਰਾਜੇ ਦੇ ਜਿਹੜੇ ਹੋ ਗਏ ਸਨ ਕਸਾਏ, ਤੇ ਕਲਯੁਗ ਜਿਹੜਾ ਸੀ ਉਸ ਵਕਤ ਕੈਂਚੀ ਜਿਹੜੀ ਕਾਂਤੀ ਕਟਾਰੀ ਬਣਿਆ ਹੋਇਆ ਸੀ।
ਕੂੜ ਮਾਵਸ ਸੱਚ ਚੰਦਰਮਾ,
ਤੇ ਧਰਮ ਪੰਖ ਕਰ ਉੱਡ ਗਿਆ, ਜਿਹੜਾ ਧਰਮ ਦੇ ਪੰਖ ਲਾ ਕੇ ਉੱਡ ਗਿਆ, ਧਰਮ ਕਿਤੇ ਰਹਿ ਨਹੀਂ ਗਿਆ, ਤੇ ਕੀ ਹੋਇਆ ਕਿ ਜਿਹੜਾ ਕੂੜ ਸੀ ਨਾ ਚੰਦਰਮਾ, ਜਿਹੜਾ ਸੱਚ ਦਾ ਚੰਦਰਮਾ ਪੂਰਨਮਾਸੀ ਦਾ, ਉਹ ਜੇ ਮਿਟ ਗਿਆ ਤੇ ਕੂੜਾ ਮਾਸ ਮੱਸਿਆ ਦੇ ਚੰਦਰਮਾ ਨੇ ਕਿ ਜੜਦਾ ਹੈ ਕੋਪ ਨੇਰ ਹੁੰਦਾ ਹੈ ਤੇ ਝੂਠ ਦੀ ਜਿਹੜੀ ਮੱਸਿਆ ਉਹ ਲੱਗ ਗਈ
ਜਿਸੈ ਨਾਹੀ ਗਹਿ ਚੜਿਆ
ਚੰਦਰਮਾ ਨੇ ਜਿਹੜਾ ਇਹ ਕਿਤੇ ਜੜਾ ਹੈ ਸਾਰੇ ਪਾਸੇ ਝੂਠ ਹੀ ਝੂਠ ਫੈਲਿਆ ਹੋਇਆ ਸੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਇਸ ਪ੍ਰਕਾਰ ਮੰਗਲ ਕਰਕੇ ਕਹਿੰਦੇ ਹਨ ਇੱਕ ਜੋ ਪਰਮੇਸ਼ਰ ਹੈ ਅਦੁੱਤੀ ਬ੍ਰਹਮ ਓਅੰਕਾਰ ਸਾਰੇ ਦਾ ਪ੍ਰਕਾਸ਼ ਸਤਿਗੁਰ ਦੀ ਕਿਰਪਾ ਕਰਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੈ ਭਾਈ
ਮਹੱਲੇ ਪਹਿਲੇ ਕੀ ਜਨਮ ਸਾਖੀ ਲਿਖਿਆ ਤੇ
ਜਿਵੇਂ ਕੋਈ ਵੀ ਗੱਲ ਹੋਵੇ ਨਾ ਭੂਮਿਕਾ ਹੁੰਦੀ ਹੈ ਇੱਕ ਤੇ ਹੁਣ ਸਿੱਖਾਂ ਦੀ ਕੀ ਭੂਮਿਕਾ ਹੈ ਕਿ ਸਿੱਖਾਂ ਦਾ ਮੁੱਢ ਕੀ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਆਪਾਂ ਸਾਰੇ ਪੈਦਾ ਹੋਏ ਹਾਂ ਜਿਸ ਕਰਕੇ ਕਵੀ ਜੀ ਨੇ ਉਹ ਰਾਜੇ ਅੰਬੇਡਕਰ ਪੁੱਛਣ ਕਰਕੇ ਨਾ ਜਿਹੜਾ ਅੰਬੇਡਕਰ ਕੈਪਟਨ ਸੀ ਤੇ ਜਿਹਦਾ ਨਾਮ ਮਲੀ ਸੀ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਸਿੱਖ ਪੈਦਾ ਕਿੱਥੋਂ ਹੋਏ ਹਨ ਇਹਨਾਂ ਪਾਤਸ਼ਾਹ ਕਿਹਨੇ ਦਿੱਤੀ ਹੈ ਤੇ ਭਾਈ ਰਤਨ ਸਿੰਘ ਪੰਗੂ ਜੀ ਨੇ ਕਿਹਾ ਕਿ ਇਹਨਾਂ ਨੂੰ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਿੱਤੀ ਹੋਈ ਹੈ ਫਿਰ ਉਹ ਕਹਿਣ ਲੱਗਾ ਕਿ ਕੌਣ ਸਨ ਦੱਸਿਆ ਸੱਚੇ ਪਾਤਸ਼ਾਹ ਪਰਮੇਸ਼ਰ ਆਪ ਅਵਤਾਰ ਧਾਰ ਕੇ ਆਇਆ ਸੀ ਇਹ ਕਹਿਣ ਲੱਗਾ ਕਿ ਮੈਨੂੰ ਸਾਰੀ ਗੱਲ ਦੱਸ ਤੇ ਭਾਈ ਰਤਨ ਸਿੰਘ ਪੰਗੂ ਜੀ ਉਹਨੂੰ ਦਰਸ਼ਨ ਕਰਕੇ ਤੇ ਥੋੜਾ ਜਿਹੜਾ ਚਾਸਾ ਕਰਕੇ ਦੱਸ ਰਹੇ ਹਨ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਖੀ ਹੈ ਸੰਖੇਪ ਵਿੱਚ ਸੂਖਮ ਵਿੱਚ ਉਹ ਜਿਹੜੇ ਗੁਰੂ ਮਾਨ ਦਾ ਇਤਿਹਾਸ ਬਹੁਤ ਵੱਡਾ ਹੈ ਇਹ ਸੂਖਮ ਤੌਰ ਤੇ ਅੰਗਰੇਜ਼ ਨੂੰ ਦੱਸਦੇ ਹੋਏ ਤੇ ਖਾਲਸੇ ਪੰਥ ਸੁਣਾ ਕੇ ਕਹਿ ਰਹੇ ਹਨ ਦੱਸ ਰਹੇ ਹਨ
ਦੋਹਰਾ ਤੋ ਮਾਰੀ ਨੈ ਫਿਰ ਕਹਿਓ
ਤਦੋਂ ਕਹਿੰਦੇ ਉਹ ਮਰੀ ਕੈਪਟਨ ਨੇ ਕਿਹਾ ਭਾਈ ਰਤਨ ਸਿੰਘ ਪੰਗੂ ਜੀ ਨੂੰ
ਸਭ ਹਮ ਦੇਹੋ ਬਤਾਏ
ਰਤਨ ਸਿੰਘ ਪੰਗੂ ਜੀ ਤੁਸੀਂ ਸਾਰੀ ਗੱਲ ਜਿਹੜੀ ਆ ਪੂਰੀ ਪੂਰੀ ਮੈਨੂੰ ਦੱਸ ਦਿਓ
ਕੌਣ ਸਾਲ ਉਹ ਕਾਲ ਕੌਣ
ਇਹ ਜਿੰਨਾ ਗੱਲ ਕਰਦੇ ਗੁਰੂ ਨਾਨਕ ਦੇਵ ਜੀ ਨੇ ਪੰਥ ਸਾਜਿਆ ਹੈ ਉਹ ਦੱਸੋ ਕਿ ਕਿਉਂ ਉਸ ਵਕਤ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਕਿਹੜਾ ਸਾਲ ਸੀ ਉਸ ਵਕਤ ਕਿਹੜਾ ਸਾਲ ਸੀ ਕਿਹੜੀ ਥਾਂ ਸੀ
ਦੇਸ਼ ਕੌਣ ਉਠਾਏ
ਕੌਣ ਕਿਹੜੀ ਸੀ ਕੌਣ ਜਿਹੜਾ ਦੇਸ਼ ਸੀ ਕਿਹੜੀ ਸੰਗਤ ਹੈ ਸੀ
ਰਤਨ ਸਿੰਘ ਬਾਚ ਚਾਉ ਪਈ
ਉਸ ਵਕਤ ਭਾਈ ਰਤਨ ਸਿੰਘ ਪੰਗੂ ਜੀ ਨੇ ਇਸ ਤਰ੍ਹਾਂ ਬਚਨ ਕਿਹਾ
ਸਾਲ ਸੁਣੋ ਅਬ ਬਿਕਰਮ ਰਾਏ
ਕੈਪਟਨ ਬੜੀ ਸੁਣ ਮੇਰੀ ਗੱਲ ਆ ਮੈਨੂੰ ਤੁਹਾਡੇ ਜਿਹੜੇ ਸੰਦਾਂ ਦਾ ਪਤਾ ਨਹੀਂ ਹੈ ਤੇ ਜਿਹੜੀ ਬਿਕਰਮ ਦੀ ਸੰਮਤ ਹੈ ਨਾ ਜੋ ਬਿਕਰਮ ਰਾਜਯੁਗ ਸ਼ੁਰੂ ਹੋਈ ਹੈ ਆਹ ਸੰਨ ਹੈ ਇਹ ਈਸਾਈ ਮਤ ਤੋਂ ਸ਼ੁਰੂ ਹੋਈ ਹੈ ਤੇ ਬਿਕਰਮ ਦੀ ਸੰਮਤ ਬਿਕਰਮ ਰਾਜ ਹੈ ਉਹਦੇ ਤੋਂ ਸ਼ੁਰੂ ਹੋਈ ਹੈ ਤੇ ਇਹ ਜਿਹੜੇ ਅੰਗਰੇਜ਼ ਲੋਕ ਉਹ ਸੰਨ ਤੋਂ ਸ਼ੁਰੂ ਕਰ ਰਹੇ ਹਨ ਤੇ ਪਹਿਲਾਂ ਬਿਕਰਮ ਦੀ ਸੰਮਤ ਚੱਲਦੀ ਸੀ ਹੁਣ ਖਾਲਸ ਦੀ ਨਾਨਕ ਸਾਹਿਬ ਸੰਮਤ ਚੱਲਦੀ ਹੈ ਤੇ ਬਿਕਰਮ ਰਾਏ ਵੀ ਦੱਸਦੇ ਕਹਿਣ ਲੱਗੇ ਕਿਉਂਕਿ ਸਤਸੰਗ ਜੀ ਇਹ ਤੇ ਹੋਣੀ ਆਪਾਂ ਕਿ ਜਿਹੜੇ ਆਪ ਸਕੂਲਾਂ 'ਚ ਪੜ੍ਹਦੇ ਹਾਂ ਜਿਸ ਕਰਕੇ ਅਸੀਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਾਰਚ ਅਪ੍ਰੈਲ ਮਈ ਜੂਨ ਇਹ ਮਹੀਨਾ 'ਚ ਨਾਮ ਲੈਂਦੇ ਹਾਂ ਪਰ ਜਿਹੜੇ ਪਹਿਲੇ ਆਪਣੇ ਬਜ਼ੁਰਗ ਹਨ ਸਾਰੇ ਜਿਹੜੇ ਚੇਤਕ ਸਾਖ ਜੇਠ ਹਾੜੀ ਦੇਸੀ ਮਹੀਨਾ 'ਚ ਨਾਮ ਲੈਂਦੇ ਹਨ ਉਹਨਾਂ ਨੂੰ ਅੰਗਰੇਜ਼ੀ ਮਹੀਨਾ ਦਾ ਪੂਰਾ ਨਹੀਂ ਪਤਾ ਹੈ ਤੇ ਜਿਹੜੇ ਅੱਜ ਕੱਲ੍ਹ ਦੇ ਆਪਾਂ ਸਾਨੂੰ ਦੇਸੀ ਮਹੀਨਾ ਦੇ ਸਾਨੂੰ ਪੂਰੇ ਨਾਂ ਨਹੀਂ ਹੁੰਦੇ ਹਨ ਜਿਸ ਕਰਕੇ ਭਾਈ ਰਤਨ ਸਿੰਘ ਪੰਗੂ ਜੀ ਕਹਿੰਦੇ ਹਨ ਕਿ ਸਾਲ ਦਾ ਤੇ ਮੈਨੂੰ ਪਤਾ ਨਹੀਂ ਹੈ ਤੇ ਬਿਕਰਮ ਦੀ ਸੰਮਤ ਹੈ ਜਿਹੜੀ ਉਹ ਤੇ ਮੈਂ ਦੱਸਦਾ ਹਾਂ
1526 ਥਾਏ
ਕਹਿੰਦੇ ਹਨ ਉਸ ਵਕਤ ਕਿਹੜੀ ਸੰਮਤ ਸੀ 1526 ਸੰਮਤ ਸੀ ਤੇ ਸੰਨ ਬਣਦੀ ਹੈ 1469
ਤਲਵੰਡੀ ਬੁਲਾਰ ਭੋਏ ਰਾਏ
ਜਿਹੜਾ ਵਾਹਿ ਭੋਏ ਇਹ ਰਾਏ ਬਲਾਰ ਸੀ ਨਾ ਰਾਏ ਬਲਾਰ ਰਾਜਾ ਤਲਵੰਡੀ ਦਾ ਉਹਦਾ ਪੁੱਤਰ ਸੀ ਰਾਏ ਭੋਏ ਉਹਦੇ ਨਾਂ ਤੇ ਰੱਖੀ ਹੋਈ ਸੀ ਤਲਵੰਡੀ ਰਾਏ ਭੋਏ ਦੀ ਤਲਵੰਡੀ
ਛਤਰੀ ਜਾਤ ਉਸ ਬੇਦੀ ਕਹਾਏ
ਛਤਰੀਆਂ ਦੀ ਜਾਤ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਹੋਏ ਹਨ ਤੇ ਬੇਦੀ ਵੰਸ ਬੇਦੀ ਕਹਾਏ ਹਨ ਬੇਦੀ ਵੰਸ ਕਿਵੇਂ ਚੱਲੀ ਉਂਝ ਜੇ ਉਹ ਪੂਰੀ ਜਾਣਕਾਰੀ ਲਈਏ ਕਿ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜਿਹੜਾ ਪ੍ਰਕਾਸ਼ ਲਿਆ ਹੈ ਜੋ ਸਮੇਂ ਸ੍ਰੀ ਰਾਮ ਚੰਦਰ ਜੀ ਉਹਨਾਂ ਦੇ ਪੁੱਤਰ ਹੋਇਆ ਹਨ ਲਵ ਤੇ ਪਸ਼ੂ ਤੇ ਜਿਹੜਾ ਸੀ ਨਾ ਪਸ਼ੂ ਉਹਨਾਂ ਦੀ ਸੰਤਾਨ ਹੋਈ ਤੇ ਉਹਨਾਂ ਦੀ ਵਰਸ ਵਿੱਚ ਹੋਇਆ ਕਾਲ ਕੇਤ ਤੇ ਉਹ ਕਾਲ ਕੇਤ ਨੇ ਉਹ ਰਹੇ ਸੀ ਕਾਂਸੀ ਵੇਦ ਪੜ੍ਹਨ ਜਿਸ ਕਰਕੇ ਵੇਦੀ ਕਹਾਈ ਬਾਜਰ ਇਹ ਗੁਰੂ ਮਹਾਰਾਜ ਦੀ ਕੁਲ ਸੀ ਨਾ ਉਹ ਵੇਦੀ ਕਹਾਈ ਹੈ ਤੇ ਉਂਝ ਇਹ ਛਤਰੀਆਂ ਦੀ ਜਾਤ ਹੈ ਖੱਤਰੀ ਤੇ ਗੁਰੂ ਮਹਾਰਾਜ ਦਾ ਬਚਨ ਵੀ ਆਉਂਦਾ ਹੈ ਦਸਵੇਂ ਪਾਤਸ਼ਾਹ ਜੀ ਦਾ ਕਿ ਤਿੰਨ ਬੇਦੀਆਂ ਕੇ ਕੁਲ ਵਿਖਿਆ ਪ੍ਰਗਟੇ ਨਾਨਕ ਰਾਏ ਸਭ ਸਿਖਰ ਕੋ ਸੁਖ ਗਏ ਜੈ ਜੈ ਭਾਈ ਸਹਾਏ ਵੀ ਬੇਦੀਆਂ ਦੀ ਕੁਲ ਵਿੱਚ ਗੁਰੂ ਮਹਾਰਾਜ ਪ੍ਰਗਟ ਹੋਏ ਇੱਥੇ ਕਵੀ ਕਰਦੇ ਹਨ ਕਿ ਖੱਤਰੀਆਂ ਦੀ ਜਾਤ ਸੀ
ਵਹ ਅਤ ਧਰਮ ਕਾਰੀ
ਬੜੇ ਧਰਮ ਵਾਲੀ ਸੀ ਕਿਉਂਕਿ ਜੋ ਸਤਿਗੁਰੂ ਜੀ ਦੇ ਪਿਤਾ ਜੀ ਸਨ ਬਾਬਾ ਕਲਿਆਣ ਚੰਦ ਜੀ ਜਿਨ੍ਹਾਂ ਦਾ ਨਾਮ ਕਾਲਿਦਾਸ ਵੀ ਇਤਿਹਾਸ ਚੰਦਾ ਹੈ ਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ ਤੇ ਕਹਿੰਦੇ ਬਾਬਾ ਕਲਿਆਣ ਚੰਦ ਜੀ ਨੇ ਪਿਛਲੇ 100 ਜਨਮ ਭਗਤੀ ਕੀਤੀ ਸੀ ਨਾਲ ਹੀ ਮਾਤਾ ਤ੍ਰਿਪਤਾ ਦੇਵੀ ਜੀ ਨੇ ਜਦੋਂ ਭਗਤੀ ਕੀਤੀ ਉਸ ਵਕਤ ਆਕਾਸ਼ਵਾਣੀ ਹੋਈ ਕਿ ਬਾਤ ਮੰਗਤ ਕੀ ਚਾਹੀਦਾ ਹੈ ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਕਿਹਾ ਕਿ ਇਹ ਪਰਮੇਸ਼ਰ ਤੁਸੀਂ ਸਾਡੇ ਕਾਰਨ ਅਵਤਾਰ ਧਨ ਸਾਡੇ ਪੁੱਤਰ ਹੋ ਗਏ ਤੇ ਅਸੀਂ ਤੁਹਾਡੀ ਸੇਵਾ ਕਰੀਏ ਅਸੀਂ ਤੁਹਾਨੂੰ ਆਪਣੀ ਗੋਦੀ ਵਿੱਚ ਬਿਠਾਉਣਾ ਚਾਹੁੰਦੇ ਉਸ ਵਕਤ ਪਰਮੇਸ਼ਰ ਨੇ ਕਿਹਾ ਕਿ ਠੀਕ ਹੈ ਹੁਣ ਜਿਹੜਾ ਤੁਹਾਡਾ ਜਨਮ ਹੋਵੇਗਾ ਨਾ ਤੇ ਉਦੋਂ ਅਸੀਂ ਜਿਹੜਾ ਹੈ ਅਵਤਾਰ ਧਰਾਂਗੇ ਤੇ ਇਸ ਪ੍ਰਕਾਰ ਮਹਾਰਾਜ ਜੀ ਦੇ ਦਾਦਾ ਸੀ ਸਨ ਸ਼ਿਵ ਰਾਮ ਜੀ ਤੇ ਦਾਦੀ ਮਨਾਸ ਸੀ ਜੀ ਉਹ ਵੀ ਬੜੀ ਭਗਤੀ ਚ ਦੇ ਗਏ ਸਨ ਗਾ ਉਹਨਾਂ ਦੇ ਪਿਤਾ ਨਾਰਾਇਣ ਦਾਸ ਜੀ ਉਹ ਵੀ ਬੜੀ ਭਗਤੀ ਚ ਦੇ ਗਏ ਸਨ ਇਸ ਕਰਕੇ ਇਹ ਦੱਸਦੇ ਹਨ ਜਿਹੜੀ ਸਤਿਗੁਰੂ ਜੀ ਦੀ ਕੁਲ ਸੀ ਉਹ ਬੜੀ ਧਰਮ ਵਾਲੀ ਹੈ ਸੀ
ਜਿਨ ਮੈਂ ਨਾਨਕ ਜਨਮ ਲਿਓ ਧਾਰੀ
ਜਿਸ ਵਿੱਚ ਕਹਿੰਦੇ ਆ ਸਤਿਗੁਰੂ ਜੀ ਨੇ ਆਪਣਾ ਅਵਤਾਰ ਧਾਰਿਆ ਉਹ ਸਿੱਧਾ ਜਾਣਨਾ ਹੋਵੇ ਤੇ ਸਤਿਗੁਰੂ ਜੀ ਜਿਹੜਾ ਅਵਤਾਰ ਹੈ 1479 29 ਨਵੰਬਰ ਦਿਨ ਬੁੱਧਵਾਰ ਤੇ 27 ਦਸੰਬਰ ਹੁੰਦੇ ਹਨ ਉਹਨਾਂ ਵਿੱਚ ਅਨੁਰਾਧਾ ਦੀ ਛਤਰ ਸੀ ਤੇ ਜਦੋਂ ਰਾਤ 2 ਘੜੀਆਂ ਢਲ ਗਈ ਉਸ ਵਕਤ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਇਸ ਪ੍ਰਕਾਰ ਬੇਦੀਆਂ ਦੇ ਵੰਸ਼ ਵਿੱਚ ਖੱਤਰੀਆਂ ਦੀ ਜਾਤ ਵਿੱਚੋਂ ਸਤਿਗੁਰੂ ਜੀ ਦਾ ਜਿਹੜਾ ਅਵਤਾਰ ਮਹਾਰਾਜ ਨੇ ਲਿਆ
ਸਤਿਯੁਗ ਮੈਂ ਜੋ ਯੋਗ ਥਾ ਭਇਓ
ਸਤਿਯੁਗ ਸੀ ਨਾ ਉਸ ਵਕਤ ਯੋਗ ਸਮਾਂ ਪਾਇਆ ਸੀ ਤੇ ਯੋਗ ਸਮਾਂ ਪਾ ਕੇ
ਜਹ ਮਦ ਜਨਮ ਸੋ ਨਰਸਿੰਘ ਲਇਓ
ਕਹਿੰਦੇ ਹੋ ਸਤਿਯੁਗ ਦੇ ਵਿੱਚ ਨਰਸਿੰਘ ਰੂਪ ਹੋ ਕੇ ਅਵਤਾਰ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਪਾਵਣ ਭਾਇਓ ਤ੍ਰੇਤਨ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮਹਾਰਾਜ ਕੰਸ ਕਿਰਦਾਰ ਜਗੀਓ ਉਪਰ ਸੈਨ ਕੋ ਰਾਜ ਭੈ ਭਗਤ ਹੈ ਜਲਦੀਓ ਕਲ ਉਪਰ ਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਰਜਨ ਅਟਲ ਆਦਿ ਫਰਮਾਇਓ ਕਿ ਕਲਯੁਗ ਵਿੱਚ ਇਹ ਪ੍ਰਮਾਣ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਮਹਾਰਾਜ ਜੀ ਇਹ ਆਪਣੇ ਨਾਮ ਕਹਾਏ ਕਿਉਂਕਿ ਭਾਰਤ ਉਸ ਵਕਤ ਗੁਰੂ ਜੀ ਦੇ ਮਹਾਰਾਜ ਮਿਲੇ ਸਨ ਜਿਸ ਕਰਕੇ ਉਹਨਾਂ ਨੇ ਇੰਨੇ ਨਾਮ ਜੀ ਦੱਸੇ ਹਨ ਤੇ ਇੱਥੇ ਕਵੀ ਦੱਸਦੇ ਹਨ ਕਿ ਗੁਰੂ ਮਹਾਰਾਜ ਜੀ ਉਸ ਕੁਲ ਵਿੱਚ ਪੈਦਾ ਹੋਏ ਕਿ ਜਿਸ ਕੁਲ ਵਿੱਚ ਸਤਿਗੁਰੂ ਜੀ ਨੇ ਪਹਿਲਾਂ ਸਤਯੁਗ ਵਿੱਚ ਨਰਸਿੰਘ ਰੂਪ ਹੋ ਕੇ ਧਰਿਆ ਸੀ ਨਰਸਿੰਘ ਰੂਪ ਅਵਧਾਰਿਆ ਸੀ ਗੁਰਬਾਣੀ ਵਿੱਚ ਆਉਂਦਾ ਨਾ ਫਰਮਾਨ ਕਿ ਹਰ ਜੁਗ ਜੁਗ ਭਗਤ ਪਾਇਆ ਪਹਿਲ ਰੱਖਦਾ ਆਇਆ ਰਾਮ ਰਾਜੇ ਹਰ ਲਾਖ ਗੁਰਧਾਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਦ ਨਾਨਕ ਐਸਾ ਸੇਵਿਆ ਤਲੇ ਛਡਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਨਰਸਿੰਘ ਰੂਪ ਹੋ ਕੇ ਤੇ ਜਿਹੜਾ ਪ੍ਰਹਿਲਾਦ ਆਪਣਾ ਭਗਤ ਸੀ ਉਹਦੀ ਰੱਖਿਆ ਕੀਤੀ ਹਰ ਨਾਰਥ ਨਕਲੀ ਬਿੰਦਾਰਿਆ ਹਰ ਨਾਰਥ ਜਿਹੜਾ ਹੈ ਨਾ ਉਹਦੀ ਛਾਤੀ ਜਿਹੜੀ ਨੌਵਾਂ ਦੇ ਨਾਲ ਪਾੜ ਦਿੱਤੀ ਤੇ ਪਾੜਨ ਤੋਂ ਪਹਿਲਾਂ ਉਹਨੂੰ ਕਿਹਾ ਕਿ ਹਰ ਨਾਰਥ ਵੇਖ ਹੁਣ ਜਿਹੜੇ ਤੂੰ ਵਾਰ ਮੰਗੇ ਸੀ ਉਹ ਵਾਰ ਵਿੱਚ ਕੋਈ ਤੇਰੇ ਨਾਲ ਕੋਈ ਧੋਖਾ ਧੜੀ ਤੇ ਨਹੀਂ ਨਾ ਤੇ ਕਹਿਣ ਲੱਗਾ ਮਹਾਰਾਜ ਸਭ ਤਰ੍ਹਾਂ ਠੀਕ ਹੈ। ਦੱਸਿਆ ਉਹਨੂੰ ਕਿ ਨਾ ਕਿਸੇ ਰਾਤ ਹੈ, ਨਾ ਦਿਨ ਹੈ, ਨਾ ਅੱਗ ਹੈ, ਨਾ ਪਾਣੀ ਹੈ, ਨਾ ਤੂੰ ਅੰਦਰ ਹੈ, ਨਾ ਤੂੰ ਬਾਹਰ ਹੈ। ਉਸ ਵਕਤ ਦਰਵਾਜੇ ਦੇ ਵਿੱਚ ਰਾਗਣ ਵਿਚਕਾਰ ਨਾ ਅੰਦਰ ਤੇ ਨਾ ਬਾਹਰ, ਤੇ ਨਾ ਹੀ ਉਸ ਵਕਤ ਰਾਤ ਸੀ, ਨਾ ਹੀ ਦਿਨ ਸੀ, ਸੰਧਿਆ ਦਾ ਸਮਾਂ ਸੀ, ਆ ਰਹਿ ਰਾਤ ਵੇਲਾ। ਇਹਦੇ ਨਾ ਰਾਤ ਨਾਲ ਇਹਨੂੰ ਕਹਿੰਦੇ, ਇਹਨੂੰ ਕਹਿੰਦੇ ਸੰਧਿਆ, ਭਾਵ ਸੰਧੀ ਮਿਲਦੀ ਹੈ, ਜਿੱਥੇ ਜੋੜ ਮਿਲਦਾ ਹੈ। ਤੇ ਸਾਰੇ ਜਿਹੜੇ ਵਾਰ ਪੂਰੇ ਕਰਕੇ ਤੇ ਪਰਮੇਸ਼ਰ ਨੇ ਨਾਸਿਕ ਰੂਪ ਹੋ ਕੇ ਤੇ ਜਿਹੜਾ ਸੀ ਉਹ ਹਰਨਾਮ ਦਾ ਪੇੜ ਮਾੜਿਆ ਤੇ ਐਸਾ ਭਿਆਨਕ ਰੂਪ ਧਾਰਿਆ ਸੀ। ਅੱਧਾ ਜਿਹੜਾ ਸ਼ੇਰ ਦਾ ਮੁੱਖ ਸੀ, ਨਾਨਕ ਕਹਿੰਦਾ ਸ਼ੇਰ ਨੂੰ, ਸਿੰਘ ਕਹਿੰਦਾ ਸ਼ੇਰ ਨੂੰ, ਨਾਨਕ ਕਹਿੰਦਾ ਹੈ ਮਨੁੱਖ ਨੂੰ। ਅੱਧਾ ਅੱਧਾ ਜਿਹੜਾ ਸਰੀਰ ਧਾਰਿਆ ਸੀ, ਅੱਧਾ ਮਨੁੱਖ ਦਾ, ਥੱਲੜਾ ਹਿੱਸਾ ਉੱਤਲਾ ਸ਼ੇਰ ਦਾ। ਤੇ ਇੰਨਾ ਵੱਡਾ ਸਰੂਪ ਨੇਤਰ ਲਾਲ ਕਹਿੰਦੇ ਹੈ, ਜਿਵੇਂ ਖੂਨ ਦੀਆਂ ਨਦੀਆਂ ਵਹਿ ਰਹੀਆਂ ਹੋਣ। ਤੇ ਕਾਸ਼ ਨਾਲ ਸਿਰ ਲਾਇਆ ਸੀ, ਦੇਵੀ ਦੇਵ ਦੇ ਸਾਰੇ ਕੰਬਦੇ ਸਨ, ਸ਼ਾਂਤ ਨਹੀਂ ਸੀ ਹੁੰਦੇ ਸਨ। ਇਹਦੇ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਹਨ ਕੈਪਟਨ ਮਰੀ, ਜਿਨ੍ਹਾਂ ਨੇ ਸਤਯੁਗ ਦੇ ਵਿੱਚ ਨਾਸਿਕ ਰੂਪ ਹੋ ਕੇ ਧਾਰਿਆ ਸੀ, ਆਪਣੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ ਸੀ।
ਹੁਣ ਤ੍ਰੇਤਾ ਮੈਂ ਯੁਗ ਭਇਓ ਜੋ,
ਤ੍ਰੇਤਾ ਜਾਣਿਆ ਕਿ ਤ੍ਰੇਤੇ ਵਿੱਚ ਬੜਾ ਵੈਰ ਰੂਪ ਵੱਧ ਗਿਆ ਹੈ, ਸੰਤਾਂ ਮਹਾਂਪੁਰਸ਼ਾਂ ਦੇ ਅਤਿਆਚਾਰ ਵੱਧ ਗਿਆ ਹੈ। ਉਸ ਵਕਤ ਕਹਿੰਦੇ ਸਮਾਂ ਜਾਣ ਕੇ
ਰਾਮ ਜਨਮ ਮਦ ਧਾਰਿਓ ਸੋ,
ਇਹ ਕਹਿੰਦੇ ਹੈ ਉਸੇ ਫੁੱਲ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਮ ਚੰਦਰ ਜੀ ਦਾ ਅਵਤਾਰ ਧਾਰ ਕੇ ਸਤਿਗੁਰੂ ਜੀ ਆਏ।
ਦੁਆਪਰ ਜਨਮੇ ਉਹ ਕ੍ਰਿਸ਼ਨ ਯੋਗ ਸਿੱਧ,
ਦੁਆਪਰ ਦੇ ਵਿੱਚ ਜਿਹੜਾ ਯੋਗ ਸਮਾਂ ਜਾਣਿਆ ਤੇ ਸ਼ਕਤੀਆਂ ਧਾਰ ਕੇ ਤੇ ਸ੍ਰੀ ਕ੍ਰਿਸ਼ਨ ਦਾ ਅਵਤਾਰ ਧਾਰਨ ਕਰਕੇ ਆਏ। ਸਾਧ ਸੰਗਤ ਜੀ ਤੇ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਇਹ ਵਿਚਾਰ ਕੀ ਹੈ, ਇਹ ਗੁਰਬਾਣੀ ਦਾ ਫਰਮਾਨ ਆਇਆ ਹੈ ਤੇ ਇੱਥੇ ਜਿਹੜਾ ਭਾਵ ਹੈ ਨਾ ਉਹ ਨਿਰਗੁਣ ਤੇ ਸਰਗੁਣ ਸਰੂਪ ਦਾ ਹੁੰਦਾ ਹੈ। ਆ ਜਿਹੜੇ ਕਹਿ ਦਿੰਦੇ ਨਾ ਕਿ ਖਾਲਕ ਖਲਕ ਖਲਕ ਮੈਂ ਖਾਲਕ ਪੂਰਨ ਹੈ ਉਸ ਰੱਬ ਠਾਈ, ਤੇ ਪਿਓੜਾ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਜੀਵਾਂ ਵਿੱਚ ਕੀੜੀ ਤੋਂ ਲੈ ਕੇ ਹਾਥੀ ਪਰਯੰਤ ਤੱਕ ਉਹ ਸਮਾਇਆ ਹੋਇਆ ਹੈ। ਇਸੇ ਤਰ੍ਹਾਂ ਗੁਰੂ ਜੀ ਜਿਹੜੇ ਰਾਮ ਚੰਦਰ ਜੀ ਸਨ ਸਮੇਂ ਦੇ ਅਵਤਾਰ, ਇਸੇ ਤਰ੍ਹਾਂ ਜੋ ਸਮੇਂ ਦੇ ਅਵਤਾਰ ਸ੍ਰੀ ਕ੍ਰਿਸ਼ਨ ਭਗਵਾਨ ਦੇ ਹਨ, ਉਹਨਾਂ ਦੇ ਜਿਹੜੀ ਜੋਤ ਅੰਸ਼ ਹੈ ਉਹ ਪਰਮੇਸ਼ਰ ਦੀ ਹੈ ਨਾ, ਜਿਸ ਕਰਕੇ ਇਹ ਉਸ ਭਾਵ ਨੂੰ ਲੈ ਕੇ ਵਿਚਾਰ ਦੱਸੀ ਹੋਈ ਹੈ। ਨਹੀਂ ਤੇ ਕਈਆਂ ਵਿਚਾਰਾਂ ਨੂੰ ਗਿਆਨ ਨਾ ਹੋਣ ਕਰਕੇ ਸ਼ੰਕਾ ਬਣ ਜਾਂਦੀ ਹੈ ਵੀ ਇਹ ਕੀ ਹੋ ਗਿਆ ਹੈ, ਜਿਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸਵੇ ਸਮੇਂ ਦੇ ਨਾਲ ਜੈਸੀ ਜ਼ਰੂਰਤ ਪਈ, ਪਹਿਲਾਂ 14 ਕਲਾ, ਫਿਰ 16 ਕਲਾ, ਤੇ ਜਦੋਂ ਕਲਯੁਗ ਆਇਆ ਤੇ ਸੰਪੂਰਨ ਕਲਾ ਅਨੰਤ ਕਲਾ ਦਾ ਠਾਕੁਰ ਚੜਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ ਤੇ ਦੁਆਪਰ ਕ੍ਰਿਸ਼ਨ ਮਲਾਲ ਕੰਸ ਕੇ ਅਵਤਾਰ ਦਿਓ, ਕੰਸ ਨੂੰ ਮਾਰ ਕੇ ਸਾਧਾ ਨੂੰ ਨਿਹਾਲ ਨਦੁਰਨਰੀ ਕੀਤਾ।
ਨਾਨਕ ਜਨਮ ਕੁਲ ਮਿਲੀ ਸੋ ਬਿਦ,
ਉਸੇ ਕੁਲ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕਲਯੁਗ ਦੇ ਵਿੱਚ ਅਵਤਾਰ ਧਾਰਿਆ। ਦੋ ਕੁਲਾਂ ਸੀ ਛਤਰੀਆਂ ਦੀਆਂ, ਇੱਕ ਸੂਰਜ ਵੰਸ਼ੀ, ਇੱਕ ਚੰਦਰ ਵੰਸ਼ੀ। ਜਿਹੜੇ ਸੂਰਜ ਵੰਸ਼ੀ ਸਨ, ਜਿਵੇਂ ਆਪਾਂ ਤਗਮੇ ਪਾਉਂਦੇ ਹਨ ਕੋਈ ਬਹਾਦਰੀ ਬਣ ਕੇ ਜਾਂ ਕੋਈ ਜਿੱਤ ਕੇ ਆਵੇ, ਤੇ ਸੂਰਜ ਵੰਸ਼ੀਆਂ ਵਿੱਚ ਵੀ ਜੇ ਕੋਈ ਜਿੱਤ ਕੇ ਹੁੰਦਾ ਸੀ ਉਹ ਤਗਮਾ ਦੇ ਗਲੇ ਚ ਪਾਉਂਦੇ ਸਨ ਨਾਮ ਲੈ ਕੇ ਸੂਰਜ ਵਾਲਾ, ਸੂਰਜ ਜਿਹਾ ਬਣਾਇਆ ਹੁੰਦਾ ਸੀ ਵਿੱਚ ਨਾਮ ਲੈ ਕੇ ਗਲੇ ਚ ਪਾ ਦਿੰਦੇ, ਪਤਾ ਲੱਗਦਾ ਕਿ ਸੂਰਜ ਵੰਸ਼ੀ ਹੈ। ਜਦੋਂ ਸ੍ਰੀ ਕ੍ਰਿਸ਼ਨ ਭਗਵਾਨ ਆਏ ਚੰਦਰ ਵੰਸ਼ੀ ਹੋਏ ਹਨ, ਤੇ ਉਸ ਵਕਤ ਨਾਮ ਲੈ ਕੇ ਚੰਦਰਮਾ ਜਿਹੜੇ ਹੈ ਉਹ ਤਗਮਾ ਜਾਂ ਗਲੇ ਵਿੱਚ ਪਾਇਆ ਜਾਂਦਾ ਸੀ। ਤੇ ਦੋ ਹੀ ਛਤਰੀਆਂ ਦੀ ਜਿਹੜੀਆਂ ਜਾਤਾਂ ਹਨ ਉੱਤਮ, ਉਹਨਾਂ ਦੋਵਾਂ ਜਾਤੀਆਂ ਵਿੱਚ ਸਮੇਂ ਸਮੇਂ ਵਿੱਚ ਅਵਤਾਰ ਆਏ ਤੇ ਉਸੇ ਕੁਲ ਵਿੱਚ ਕਹਿੰਦੇ ਉੱਤਮ ਜਾਤੀ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖੱਤਰੀਆਂ ਦੀ ਜਿਹੜੀ ਖੱਤਰੀਆਂ ਦਾ ਵਰਣਨ ਤੇ ਬੇਦੇ ਦੀ ਕੁਲ ਵਿੱਚ ਅਵਤਾਰ ਲਿਆ।
ਪਿਤਾ ਨਾਮ ਤੋਂ ਕਾਲੂ ਦਾਸ,
ਜੋ ਪਿਤਾ ਸਨ ਉਹਨਾਂ ਦਾ ਨਾਮ ਕਾਲੂ ਦਾਸ। ਇਤਿਹਾਸ ਵਿੱਚ ਬਾਬਾ ਕਲਿਆਣ ਚੰਦ ਜੀ ਵੀ ਕਹਿੰਦੇ ਹਨ,
ਮਾਤਾ ਨਾਮ ਤੋਂ ਤ੍ਰਿਪਤੋ ਦਾਸ,
ਮਾਤਾ ਤ੍ਰਿਪਤਾ ਦੇਵੀ ਜੀ ਸਨ, ਜਿਹੜੇ ਆਲਣਾ ਵੱਲੋਂ ਰੱਜੇ ਸਨ, ਜਿਹੜਾ ਜਿਵੇਂ ਆਪਾਂ ਖਾਕੇ ਰੱਜਦੇ ਹਨ ਉਹਨੂੰ ਕਹਿੰਦਾ ਹੈ ਤ੍ਰਿਪਤ, ਜਿਹੜੇ ਮਾਤਾ ਜੀ ਅਨੰਤ ਸਰੂਪ ਸਦਾ ਰੱਜੇ ਰਹਿੰਦੇ ਸਨ, ਸਾਰੀਆਂ ਵਾਸ਼ਨਾਵਾਂ ਜਿਹਨਾਂ ਦੀਆਂ ਹੈ ਭਗਤੀ ਕਰਕੇ ਨਾਸ ਹੋਏ ਸਨ, ਉਹ ਸਤਿਗੁਰੂ ਜੀ ਦੇ ਮਾਤਾ ਤ੍ਰਿਪਤਾ ਦੇਵੀ ਜੀ ਸਨ।
ਦੋਹਰਾ ਧਰਮ ਮਾਹੇ ਹੋਵਤ ਕਨੇ।
ਕਹਿੰਦੇ ਹਨ ਗੁਰੂ ਜੀ ਦੇ ਮਾਤਾ ਪਿਤਾ ਜੀ ਧਰਮ ਵਿੱਚ ਬੜੇ ਪੱਕੇ ਸਨ।
ਧਨ ਮੈਂ ਤੇ ਕਿਚ ਊਨ
ਜਿਸ ਕਰਕੇ ਸਤਿਗੁਰੂ ਜੀ ਦੇ ਪਿਤਾ ਜੀ ਨੇ ਰਾਏ ਬੁਲਾ ਦੀ ਨੌਕਰੀ ਬਟਵਾਰੀ ਦੀ ਕੀਤੀ। ਤੇ ਕਹਿੰਦੇ ਹਨ ਧਨ ਵਿੱਚ ਭਾਵੇਂ ਉਹਨੇ ਸਨ ਪਰ ਪਰਮੇਸ਼ਰ ਦੇ ਪਿਆਰੇ ਸਨ ਤੇ ਬੜੇ ਧਰਮ ਵਿੱਚ ਬੜੇ ਡੂੰਘੇ ਵੈਰ ਗੰਭੀਰ ਸਨ।
ਕਿਛ ਕੁਲ ਕਹਿ ਕੁਛ ਉਨਹਿ ਕੋ।
ਕਹਿੰਦੇ ਹਨ ਕਿ ਉਹਨਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਝ ਦੇ ਕੁਲ ਦੇ ਵਿੱਚ ਭਗਤੀ ਵਾਲੇ ਸਨ ਤੇ ਕੁਛ ਕੁਛ ਨੂੰ ਖੁਦ ਕਰਕੇ
ਆਏ ਪ੍ਰਗਟਿਓ ਬਡਪੂਨ।
ਗੁਰੂ ਮਹਾਰਾਜ ਜੀ ਜਿਹੜੇ ਹੈ ਨਾ ਵੱਡਿਆਂ ਪੂਨਾ ਕਰਕੇ ਕਿਉਂਕਿ ਮਾਤਾ ਪਿਤਾ ਦੀ ਭਗਤੀ ਸੀ ਤੇ ਇਹ ਕੁਲ ਦੇ ਬੜੇ ਜਿਹੜੇ ਕਾਰਨਾਮੇ ਸਨ ਛੱਤਰੀਆਂ ਦੀ ਤੇ ਜਿਸ ਕਰਕੇ ਸਤਿਗੁਰੂ ਜੀ ਨੇ ਵੱਡਿਆਂ ਪੂਨਾ ਕਰਕੇ ਇੱਥੇ ਉਤਾਰ ਲਿਆ ਬੇਦੀਆਂ ਦੀ ਕੁਲ ਵਿੱਚ ਕਿਉਂਕਿ ਗੁਰੂ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਵਾਲੇ ਦਾ ਵਚਨ ਹੈ ਕਿ ਪੂਰਵ ਕਰਮ ਅੰਕਰ ਜਬ ਪ੍ਰਗਟੇ ਚੰਗੇ ਕਰਮਾਂ ਦਾ ਚੰਗਾ ਫਲ ਤੇ ਮਾੜੇ ਕਰਮਾਂ ਦਾ ਫਿਰ ਦੁੱਖ ਹੀ ਹੈ। ਤੇ ਜਿਹਨਾਂ ਨੇ ਪੁੰਨ ਭਗਤੀ ਕਮਾਈ ਹੈ ਉਹਨਾਂ ਨੂੰ ਅੱਗੇ ਜਾ ਕੇ ਇਸ ਤਰ੍ਹਾਂ ਦੇ ਅਵਤਾਰ ਤੇ ਉਹਨਾਂ ਦਾ ਸੰਤ ਮੰਤ ਹੁੰਦੇ ਹਨ ਜਿਵੇਂ ਜਿੰਨੇ ਵੀ ਸੰਤ ਹਨ ਉਹਨਾਂ ਦੇ ਮਾਤਾ ਪਿਤਾ ਜੀ ਨੇ ਬਾਬਾ ਸੁੰਦਰ ਸਿੰਘ ਜੀ ਦੇ ਜਿਹੜੇ ਪਿਤਾ ਸਨ ਇੱਕ ਲੱਤ ਤੋਂ ਉੱਪਰ ਸੁਖਮਨੀ ਸਾਹਿਬ ਦੇ ਪਾਠ ਕਰਦੇ ਸਨ ਕਿਤੇ ਕਿਤੇ ਉਹਨਾਂ ਦੇ ਮਾਤਾ ਜੀ ਵੀ ਬੜੇ ਸਹਿਜ ਪਾਠ ਕਰਦੇ ਸਨ ਜਿਸ ਕਰਕੇ ਉਹਨਾਂ ਘਰ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਹੋਏ ਸਨ ਤੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਨੇ ਇੰਨਾ ਪ੍ਰਚਾਰ ਕੀਤਾ ਜਿਸ ਕਰਕੇ ਇਹ ਅੱਗੇ ਤੋਂ ਅੱਗੇ ਪ੍ਰਚਾਰ ਹੋਣੇ ਕਰਕੇ ਦਮਦਮੇ ਸਾਲ ਦਾ ਵਾਧਾ ਹੋਇਆ ਬਹੁਤ। ਤੇ ਸਾਧ ਸੰਗਤ ਇਸੇ ਤਰ੍ਹਾਂ ਕਹਿੰਦੇ ਜਿਹਨਾਂ ਨੇ ਪੁੰਨ ਕਮਾਏ ਹਨ ਇੱਕ ਦੇ ਪੁੰਨਾਂ ਦਾ ਕਰਕੇ ਇੱਕ ਕੁਲ ਚ ਵੀ ਹੁਣ ਕਰਕੇ ਇੱਕ ਮਾਤਾ ਪਿਤਾ ਦੀ ਭਗਤੀ ਕਰਕੇ ਗੁਰੂ ਮਹਾਰਾਜ ਜੀ ਭਲ ਘੜੇ
ਫਲ ਸ਼ਾਇਤ ਉਹ ਭਲੀ ਭਲ ਘੜੇ।
ਕਹਿੰਦੇ ਸਾਰੇ ਜਿਸ ਵੇਲੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਉਹ ਵੇਲਾ ਵੀ ਧਨ ਹੈ ਉਹ ਘੜੀ ਵੀ ਧਨ ਹੈ ਜਿਹੜੀ ਰਾਤ ਦੀਆਂ ਉਸ ਵਕਤ ਰਾਤ ਦੀਆਂ ਦੋ ਘੜੀਆਂ ਢਲ ਗਈਆਂ ਸਨ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ।
ਭਲੋ ਨਛੱਤਰ ਯੋਗ
ਕਹਿੰਦੇ ਉਸ ਵੇਲੇ ਯੋਗ ਸੀ ਨਛੱਤਰ ਵੀ ਬੜਾ ਚੰਗਾ ਸੀ ਅਨਰਾਧਾ ਨਾਮ ਦਾ ਨਛੱਤਰ ਸੀ ਇਹ ਜੋਤਿਸ਼ ਵਿਦਿਆ ਜਿਹੜੇ ਜਾਣਦੇ ਹਨ ਜੋਤਿਸ਼ੀ ਚੰਗੀ ਤਰ੍ਹਾਂ ਟੇਵੇ ਲਾਉਣੇ ਉਹਨਾਂ ਨੂੰ ਇਹਦੇ ਬਾਰੇ ਗਿਆਨ ਹੈ। ਜਿਹੜਾ ਅਨਰਾਧਾ ਨਛੱਤਰ ਹੁੰਦਾ ਹੈ ਇਹਦੇ ਵਿੱਚ ਕਹਿੰਦੇ ਜੇ ਸਵਨ ਕਰੀਏ ਜਾਂ ਕੋਈ ਆਪਣੇ ਘਰ ਦੇ ਖੁਸ਼ੀ ਦੇ ਕੰਮ ਕਰੀਏ ਉਹ ਬੜੇ ਸ਼ੋਭ ਹੁੰਦੇ ਹਨ ਤੇ ਮਹਾਰਾਜ ਦਾ ਪ੍ਰਕਾਸ਼ ਚੰਗਾ ਕਹਿੰਦੇ ਨਛੱਤਰ ਸੀ ਚੰਗੀ ਘੜੀ ਸੀ ਚੰਗਾ ਵੇਲਾ ਸੀ ਤਾਂ ਮਹਾਰਾਜ ਦਾ ਪ੍ਰਕਾਸ਼ ਹੋਇਆ।
ਭਲੀ ਰਾਤ ਔ ਗ੍ਰਹਿ ਭਲੇ
ਭਲੇ
ਸੰਜੋਗ ਜਨਮਿਤ ਹੀ ਤਹਿ ਮਾਧਪਿਤ
ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਹਨ ਅਵਤਾਰ ਧਾਰਦੇ ਮਹਾਰਾਜ ਜੋ ਮਾਤਾ ਪਿਤਾ ਜੀ ਸਨ
ਵੱਡੇ ਬਹੁਤ ਪ੍ਰਤਾਪ
ਕਹਿੰਦੇ ਉਹਨਾਂ ਦਾ ਬੜਾ ਤੇਜ ਪ੍ਰਤਾਪ ਵਧਿਆ ਸਾਰੇ ਕਹਿਣ ਲੱਗੇ ਇਹਨਾਂ ਘਰ ਦੇ ਕੋਈ ਅਵਤਾਰੀ ਖੁਸ਼ੀ ਹੋ ਗਿਆ ਹੈ।
ਰਿੱਧ ਸਿੱਧ ਨੌ ਨਿਧ ਯੁੱਤ
ਕਹਿੰਦੇ ਉਸ ਵਕਤ ਜਿਹੜੀਆਂ ਅਠਾਰਾਂ ਰਿੱਧੀਆਂ ਹਨ ਰਿੱਧੀਆਂ ਸਿੱਧੀਆਂ ਅਣਵਾ ਮਹਿਦਾ ਲਗਮਾ ਗਰਮਾ ਈਸ਼ਦਾ ਵਛਦਾ ਪ੍ਰਾਪਤੀ ਪ੍ਰਕਾਮੇ ਇਹ 18 ਸਿੱਧੀਆਂ ਹਨ ਰਿੱਧੀਆਂ ਸਿੱਧੀਆਂ ਨੌ ਨਿਧ ਖਜ਼ਾਨੇ ਹਨ ਨੌ ਖਜ਼ਾਨੇ ਤੋਂ ਪਰੇ ਕੋਈ ਖਜ਼ਾਨਾ ਨਹੀਂ ਹੈ ਆ ਜਿਹੜਾ ਆਪਾਂ ਵਿਚਰ ਧਿਆਨ ਗਹਿਣਾ ਜੋ ਪੈਸਾ ਦਿੰਦਾ ਨੌ ਖਜ਼ਾਨੇ ਦੇ ਵਿੱਚ ਆ ਜਾਂਦਾ ਹੈ ਜ਼ਮੀਨ ਜਾਇਦਾਦ ਸਭ ਕੁਛ ਤੇ ਉਸ ਵਕਤ ਕਹਿੰਦੇ 18 ਰਿੱਧੀਆਂ ਸਿੱਧੀਆਂ ਤੇ ਨੌ ਦਿੱਤੀਆਂ ਸਨ ਜਿਹੜੀਆਂ
ਦੀਓ ਭੂਮ ਧਨ ਆਪ
ਕਹਿੰਦੇ ਧਰਤੀ ਨੇ ਪਾੜ ਕੇ ਆਪਣਾ ਹਿੱਸਾ ਪਾੜ ਕੇ ਤੇ ਉਸ ਵਕਤ 18 ਰਿੱਧੀਆਂ ਸਿੱਧੀਆਂ ਅਤੇ 9 ਰਿੱਧੀਆਂ ਦੇ ਦਿੱਤੀਆਂ।
ਚੌਪਏ ਆਵਲ ਗੱਡਨ ਕੋ ਪ੍ਰਿਥੀ ਖੁਨਾਈ
ਜਿਸ ਵਕਤ ਸਾਧ ਸੰਗਤ ਜੀ ਬੱਚੇ ਦਾ ਜਨਮ ਹੁੰਦਾ ਹੈ ਉਸ ਵਕਤ ਆਵਲ ਹੁੰਦੀ ਹੈ ਕਹਿੰਦਾ ਹੈ ਜੇਰ ਨੂੰ ਤੇ ਜਿਸ ਵਕਤ ਬੱਚੇ ਦਾ ਜਨਮ ਹੁੰਦਾ ਹੈ ਜਿਹਦੇ ਵਿੱਚ ਬੱਚਾ ਲਪੇਟਿਆ ਹੁੰਦਾ ਹੈ ਉਸ ਵਕਤ ਆਵੜ ਆਉਂਦੀ ਹੈ ਤੇ ਜਿਹੜੀ ਦਾਈ ਹੁੰਦੀ ਹੈ ਉਹ ਲਾੜੂ ਕੱਢ ਕੇ ਉਹਨੂੰ ਧਰਤੀ ਵਿੱਚ ਗੱਡ ਦਿੰਦੇ ਹਨ ਕਿ ਜਿਸ ਕਰਕੇ ਕੋਈ ਜਾਨਵਰ ਤਿੰਗੜਾ ਕੋਈ ਬੇਅਦਬੀ ਨਾ ਕਰੇ ਤੇ ਕਹਿੰਦੇ ਹਾਂ ਜਦੋਂ ਉਹ ਜਿਹੜੀ ਆਵੜ ਆਈ ਸੀ ਨਾ ਗੁਰੂ ਮਹਾਰਾਜ ਜਨਮ ਵੇਲੇ ਕਿਉਂਕਿ ਆਪਾਂ ਸਾਰੇ ਜੀਵ ਜਿਹੜੇ ਆ ਉਹ ਜੇਲ੍ਹ ਦੇ ਤੋਂ ਪੈਦਾ ਹੁੰਦੇ ਹਾਂ ਚਾਰ ਖਾਣੀਆਂ ਨੇ ਅੰਡੇ ਦੇ ਜੇਲ੍ਹ ਦੀ ਸੇਧ ਦੇ ਉਤਪਜ ਇੱਕ ਅੰਡੇ ਤੋਂ ਪੈਦਾ ਹੋਣ ਵਾਲੇ ਇੱਕ ਜੇਲ੍ਹ ਤੋਂ ਪੈਦਾ ਹੋਣ ਵਾਲੇ ਇੱਕ ਮੁੜਕੇ ਤੋਂ ਪੈਦਾ ਹੋਣ ਵਾਲੇ ਇੱਕ ਜ਼ਮੀਨ ਤੋਂ ਪੈਦਾ ਹੋਣ ਵਾਲੇ ਤੇ ਜਿਹੜੇ ਅਸੀਂ ਜੀਵ ਸਾਰੇ ਹਾਂ ਇਹ ਜੇਲ੍ਹ ਤੋਂ ਪੈਦਾ ਹੁੰਦੇ ਹਾਂ ਬਹੁਤੇ ਜਿਹੜੇ ਜਿਵੇਂ ਜਾਨਵਰ ਪਸ਼ੂ ਪੰਛੀ ਪੰਛੀ ਹੈ ਜਿਹੜੇ ਉਹ ਅੰਡੇ ਤੋਂ ਪੈਦਾ ਹੁੰਦੇ ਹਨ ਇਸ ਤਰ੍ਹਾਂ ਕਹਿੰਦੇ ਉਸ ਵੇਲੇ ਆਵੜ ਆਈ ਸੀ ਤੇ ਉਹਨੂੰ ਜਦੋਂ ਗੱਡਣ ਲਈ ਤੇ ਧਰਤੀ ਨੂੰ ਕੁੱਟਿਆ
ਤਾਂ ਦਰਪਤੀ ਸਨਦਰੀ ਆਈ ਮਾਤ ਪਿਤਾ ਦਿਲ ਵਧਿਓ ਉਲਾਸ
ਸਾਡੇ ਘਰ ਜਨਮ ਗਿਆ ਹੈ ਜਿਸ ਕਰਕੇ ਇਹ ਪੈਂਦੇ ਰਹਿੰਦੇ ਜਿਹੜਾ ਸਾਨੂੰ ਮਾਇਆ ਪ੍ਰਾਪਤ ਹੋਣ ਲੱਗ ਪਈ ਹੈ
ਪੰਡਿਤ ਸੱਤ ਪੁੱਛਿਓ ਬੜ ਖਾਸ
ਬੜਾ ਗੁਰੂ ਘਰ ਦਾ ਖਾਸ ਪੰਡਿਤ ਸਿੰਘਾਂ ਪੰਡਿਤ ਕਹਿੰਦਾ ਵਿਦਵਾਨ ਨੂੰ ਇਹ ਵੀ ਪੰਡਿਤ ਜਿਹਨੇ ਤਿਲਕ ਲਾਇਆ ਹੈ ਚੋਟੀ ਰੱਖੀ ਹੈ ਜਿਹਨੂੰ ਘਰ ਚ ਪਾਇਆ ਹੈ ਤੇੜ ਧੋਤੀ ਬੰਨੀ ਹੈ ਹੱਥ ਚ ਲੋਟਾ ਲੈ ਕੇ ਉਹੀ ਪੰਡਿਤ ਹੈ ਪੰਡਿਤ ਦਾ ਹੱਥ ਹੁੰਦਾ ਹੈ ਵਿਦਵਾਨ ਕਹਿੰਦੇ ਉਸ ਵਕਤ ਜਿਹੜਾ ਖਾਸ ਪੰਡਿਤ ਸੀ ਨਾ ਗੁਰੂ ਘਰ ਦਾ ਪੰਡਿਤ ਹਰਦਿਆਲ ਸੀ ਜਿਹੜਾ ਜੋਤਿਸ਼ ਵਿਦਿਆ ਬੜੇ ਐਨ ਚੰਗੀ ਤਰ੍ਹਾਂ ਜਾਣਦਾ ਸੀ ਉਸ ਨੂੰ ਕਹਿੰਦੇ ਸੱਦਿਆ
ਪੰਡਿਤ ਟੇਵਾ ਲਿਖ ਧਰਿਓ
ਉਸ ਪੰਡਿਤ ਨੂੰ ਕਿਹਾ ਵੀ ਸਾਰੀ ਗੱਲ ਲਿਖੋ ਕਿ ਇਹ ਬਾਲਕ ਕੈਸਾ ਹੈ ਵੱਡਾ ਹੋਵੇ ਤਾਂ ਪ੍ਰਤਾਪ ਕਿਵੇਂ ਹੋਵੇਗਾ ਇਹ ਸਾਰੀ ਗੱਲ ਆਪ ਜੀ ਲਿਖੋ
ਮਨ ਮੈਂ ਬੜ ਸੁਖ ਪਾਏ
ਕਹਿੰਦੇ ਉਹਨੇ ਸਾਰੇ ਚੰਗੀ ਤਰ੍ਹਾਂ ਕਿਉਂਕਿ ਜੋਤਿਸ਼ ਵਿਦਿਆ ਦਾ ਬੜਾ ਮਾਹਰ ਸੀ ਅੱਜ ਕੱਲ੍ਹ ਜੋਤਿਸ਼ ਵਿਦਿਆ ਤੇ ਪੂਰੀ ਆਉਂਦੀ ਨਹੀਂ ਹੈ ਚਾਂਡੀ ਕਹਿ ਦਿੰਦੇ ਤੇਰੇ ਗ੍ਰਹਿ ਭਾਲੂ ਹੈ ਤੂੰ ਆਹ ਪਾਰ ਕਰਾ ਲੈ ਤੂੰ ਆਹ ਧਾਗਾ ਲੈ ਲੈ ਜਾਂ ਤੂੰ ਆਹ ਨਗ ਲੈ ਲੈ ਇਹ ਵੀ ਜਿਹੜੇ ਜੋਤਿਸ਼ ਵਿਦਿਆ ਦੇ ਗੁਰੂ ਦੀ ਕਿਰਪਾ ਨਾਲ ਪੂਰੇ ਮਾਹਰ ਹਨ ਉਹਨਾਂ ਨੂੰ ਸਾਰਾ ਗਿਆਨ ਹੋ ਜਾਂਦਾ ਹੈ ਹਸਤਰੇਖਾ ਵੇਖ ਕੇ ਪੈਰਾਂ ਦੀਆਂ ਰੇਖਾਂ ਵੇਖ ਕੇ ਮੱਥੇ ਦੀਆਂ ਰੇਖਾਂ ਵੇਖ ਕਰਕੇ ਹੁਣ ਇਹ ਪੰਡਿਤ ਜਿਹੜਾ ਹਰਦਿਆਲ ਸੀ ਬੜਾ ਗਿਆਨੀ ਵਿਦਵਾਨ ਸੀ ਪਰ ਪੂਰੀ ਪਰਮੇਸ਼ਰ ਜੀ ਦੀ ਕਿਰਪਾ ਸੀ ਜਿਸ ਕਰਕੇ ਕਹਿੰਦੇ ਅਵਤਾਰ ਦੇ ਜਿੰਨੇ ਚਿਹਨ ਹੁੰਦੇ ਨੇ ਸਾਰੇ ਪਿਤਾ ਕਲਿਆਣ ਚੰਦ ਜੀ ਨੂੰ ਦੱਸੇ ਤੇ ਦੱਸ ਕੇ ਕਿਹਾ ਵੀ ਇਹ ਤੁਹਾਡੇ ਘਰ ਅਵਤਾਰ ਹੀ ਕੁਛ ਹੋਇਆ ਹੈ ਜਿਸ ਕਰਕੇ ਨਾਲੇ ਦੇ ਪੂਰੇ ਜਨਮ ਪੰਥਰੀ ਲਿਖ ਗਿਆ ਹੈ ਤੇ ਮਨ ਵਿੱਚ ਬੜਾ ਖੁਸ਼ ਹੋ ਰਿਹਾ ਕਿ ਅਵਤਾਰ ਦੀ ਜਿਹੜੀ ਜਨਮ ਪੰਥਰੀ ਮੇਰੇ ਵਿਭਾਗਾਂ ਵਿੱਚ ਪ੍ਰਾਪਤ ਹੋਈ ਮੈਂ ਲਿਖ ਲਿਆ ਹਾਂ
ਮੁੜ ਮੁੜ ਬਾਲਕ ਰੂਪ ਲੱਖ
ਕਹਿੰਦੇ ਹੈ ਕਿ ਮੁੜ ਮੁੜ ਕੇ ਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਸੁੰਦਰ ਸਰੂਪ ਇਹ ਜਾਣ ਜਾਣ ਕੇ ਵੇਖ ਵੇਖ ਕੇ
ਮੰਦ ਮੰਦ ਮੁਸਕਾਏ
ਨਾਲੇ ਹੌਲੀ ਹੌਲੀ ਮੁਸਕਰਾਉਂਦਾ ਹੈ ਤੇ ਨਾਲੇ ਸਾਧ ਸੰਗਤ ਇੱਕ ਤੇ 70-80 ਸਾਲ ਦਾ ਬਜ਼ੁਰਗ ਹੈ ਪੰਡਿਤ ਹਰਦਿਆਲ ਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੀ ਹੋਇਆ ਹੈ ਬਾਰ ਬਾਰ ਗੁਰੂ ਜੀ ਨੇ ਮੱਥੇ ਟੇਕਦਾ ਹੈ ਪਾਰਸੀ ਪਿਤਾ ਕਲਿਆਣ ਚੰਦ ਜੀ ਖੜੇ ਹਨ ਗੁਰੂ ਜੀ ਦੇ ਕਹਿੰਦੇ ਨੇ ਪੰਡਿਤ ਤੂੰ ਕੀ ਤੂੰ ਕਰਦਾ ਹੈ ਕਹਿੰਦੇ ਬਾਬਾ ਜੀ ਤੁਹਾਨੂੰ ਨੀ ਪਤਾ ਹੈ ਕੀ ਗੱਲ ਹੈ ਨਾਲੇ ਦੇ ਮਹਾਰਾਜੇ ਬਾਰ ਬਾਰ ਮਹਾਰਾਜ ਨੂੰ ਤੱਕਦੇ ਹਨ ਨਾਲੇ ਨਮਸਕਾਰ ਕਰੀ ਜਾਂਦੇ ਹਨ ਕਿ ਧਨ ਮੇਰੇ ਭਾਗ ਹਨ
ਚੌਪਈ ਤੇਵਾ ਪੰਡਿਤ ਧਰਿਓ ਲਿਖਾਏ
ਉਸ ਵੇਲੇ ਕਹਿੰਦੇ ਪੰਡਿਤ ਜੀ ਜਿਹੜਾ ਟੇਵਾ ਹੈ ਜਨਮ ਪੱਤਰੀ ਪੂਰੀ ਚੰਗੀ ਤਰ੍ਹਾਂ ਬਣਾ ਸਵਾਰ ਕੇ ਲੈ ਕੇ ਰੱਖ ਦਿੱਤੀ
ਦਇਓ ਮਾਤ ਪਿਤ ਬਹੁ ਸਮਝਾਏ
ਜਨਮ ਪੱਤਰੀ ਸਤਿਗੁਰੂ ਜੀ ਨੇ ਦੇ ਦਿੱਤੀ ਤੇ ਕਿਹਾ ਦਾ ਬੜਾ ਪਿਆਰ ਸਤਿਕਾਰ ਨਾਲ ਸਮਝਾ ਕੇ ਤੇ ਬਾਬਾ ਕਲਿਆਣ ਚੰਦ ਜੀ ਮਾਤਾ ਤ੍ਰਿਪਤਾ ਦੇਵੀ ਜੀ ਸਾਡੀ ਗੱਲ ਸੁਣੋ
ਪੰਡਿਤ ਕਹਿ ਸਦਬ ਰਖਾਇਓ
ਜਿਹੜੇ ਕਿ ਪੰਡਿਤ ਹਰਦਿਆਲ ਜੀ ਨੇ ਵੇਖੋ ਕਿ ਦਰਿਆਵੀ ਪੁੱਤਰ ਨਾ ਜਾਣ ਲਿਓ ਇਹਨੂੰ ਕੋਈ ਛੋਟਾ ਬੱਚਾ ਨਾ ਸਮਝ ਲਓ ਇਹਦਾ ਚੰਗੀ ਤਰ੍ਹਾਂ ਅਦਬ ਸਤਿਕਾਰ ਰੱਖਣਾ ਹੈ
ਇਹ ਕੋਈ ਪੁਰਖ ਪੂਰਨ ਹੈ ਆਇਓ
ਕੋਈ ਆਮ ਗੱਲ ਨਹੀਂ ਹੈ ਇਹ ਤਾਂ ਤੁਹਾਡੇ ਘਰ ਬੱਚਾ ਪੈਦਾ ਹੋਇਆ ਹੈ ਇਹ ਕੋਈ ਆਮ ਗੱਲ ਨਹੀਂ ਹੈ ਇਹ ਆਮ ਬੱਚਾ ਨਹੀਂ ਹੈ ਇਹ ਤੇ ਉਸ ਪਰਮੇਸ਼ਰ ਵਿਆਪਕ ਦਾ ਅਵਤਾਰ ਹਨ ਦੈਵੀ ਗੁਣਾਂ ਵਾਲੇ ਹਨ।
ਨਿਹ ਕਲੰਕ ਜਨ ਜਹ ਭਇਓ ਆਪ
ਕਿਉਂਕਿ ਪੰਡਤਾਂ ਧਾਰਮਿਕ ਸ਼ਾਸਤਰ ਸਾਡੇ ਪੜ੍ਹੇ ਹੋਏ ਸਨ। ਜਿਹੜਾ ਭਵਿੱਖ ਤੋਂ ਪੁਰਾਣ ਹੈ ਨਾ, ਭਵਿੱਖ ਪੁਰਾਣ 18 ਪੁਰਾਣਾਂ ਵਿੱਚੋਂ ਉਹਦੇ ਵਿੱਚ ਵੇਦ ਬਿਆਨ ਜਿਹਨੇ ਇੱਕ ਪੂਰਾ ਸਲੋਕ ਹੀ ਲਿਖਿਆ ਹੋਇਆ ਹੈ, 4,500 ਸਾਲ ਜਦੋਂ ਕਲਯੁਗ ਬੀਤ ਜਾਵੇਗਾ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਣਗੇ, ਵੇਦੀਆਂ ਦੇ ਵੰਸ਼ ਵਿੱਚ ਹੋਣਗੇ, ਤੇ ਪੂਰਾ ਲਿਖਿਆ ਹੈ ਕਿ ਪਾਕਿਸਤਾਨ ਵਿੱਚ ਹੋਣਗੇ, ਵੇਦੀਆਂ ਦੇ ਵੰਸ਼ ਵਿੱਚ ਨਾਨਕ ਨਾਮ ਕਹਾਉਣਗੇ। ਉਹਨੇ ਪੜ੍ਹਿਆ ਹੋਇਆ ਸੀ, ਜਿਸ ਕਰਕੇ ਇਹ ਵੀ ਪੜ੍ਹਿਆ ਸੀ ਕਿ ਨਿਹ ਕਲੰਕ ਅਵਤਾਰ ਵੀ ਹੋਣਾ ਹੈ ਕਲਯੁਗ ਦੇ ਵਿੱਚ, ਤੇ ਦਸਵੇਂ ਗ੍ਰੰਥ ਵਿੱਚ ਵੀ ਲਿਖਿਆ ਹੋਇਆ ਹੈ ਨਿਹ ਕਲੰਕ ਅਵਤਾਰ ਦਾ, ਉਹ ਸਾਧ ਸੰਗਤਿਆ ਦੇ ਜਿਹੜਾ ਅਵਤਾਰ ਹੈ ਹਲੇ ਹੋਣਾ ਹੈ ਕਲਯੁਗ ਦੇ ਵਿੱਚ, ਉਹਦੀ ਸਾਡੇ ਹਾਲਤ ਦਸਵੇਂ ਗ੍ਰੰਥ ਵਿੱਚ ਲਿਖੀ ਹੋਈ ਹੈ ਕਿ ਕਦੋਂ ਹੋਣਾ ਹੈ। ਉਹਨੇ ਪੜ੍ਹਿਆ ਸੀ, ਉਹ ਸੋਚਦਾ ਹੈ ਕਿ ਨਿਹ ਕਲੰਕ ਅਵਤਾਰ ਹੈ ਕਿ ਉਹ ਨਾਨਕ ਜੀ ਹਨ ਜਿਹਨਾਂ ਬਾਰੇ ਵੇਦ ਪਿਆਰ ਜੀ ਨੇ ਲਿਖਿਆ ਹੋਇਆ ਹੈ, ਜਿਸ ਕਰਕੇ ਉਹਨੂੰ ਭੁਲੇਖਾ ਜਿਹਾ ਪਿਆ ਹੈ।
ਜਾਪਤ ਇਸ ਕੋ ਇਤੋ ਪ੍ਰਤਾਪ,
ਇਸ ਪ੍ਰਕਾਰ ਇਹ ਕਿਹਾ ਹੈ ਕਿ ਇਹਦੇ ਅਵਤਾਰ ਹੀ ਹਨ, ਜਿਸ ਕਰਕੇ ਲੰਗਾ ਬਾਬਾ ਕਲਿਆਣ ਚੰਦ ਜੀ ਇਹਨਾਂ ਦਾ ਨਾ ਤੁਸੀਂ ਅਦਰ ਦਾ ਸਤਿਕਾਰ ਮਾਣ ਵਡਿਆਈ ਦੀ ਕਰਨੀ ਹੈ, ਕਿਸੇ ਕੋਲੋਂ ਕੋਈ ਘਾਟ ਨਹੀਂ ਰੱਖਣੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਜਾਪ ਹੈ ਜਿਹੜਾ ਸ਼ਬਦ ਦਾ ਪਹਿਲਾ ਅੱਖਰ ਹੋਵੇ, ਜਾਂ ਜੋ ਬੱਚਾ ਜਨਮਿਆ ਹੋਵੇ ਉਹਦਾ ਨਾਮ ਰੱਖਣਾ ਹੋਵੇ, ਤੇ ਜਿਹੜਾ ਸ਼ਬਦ ਦਾ ਪਹਿਲਾ ਅੱਖਰ ਹੋਵੇ ਉਹਦੇ ਨਾਮ ਤੇ ਨਾਮ ਰੱਖਿਆ ਜਾਂਦਾ ਹੈ। ਜਦੋਂ ਉਹਨੇ ਸ਼ਾਸਤਰ ਜੋਸ਼ੀ ਵਿਦਿਆ ਲਾ ਕੇ ਖੋਲਿਆ ਤੇ ਨੰਨਾ ਅੱਖਰ ਪਹਿਲਾਂ ਆਇਆ, ਜਿਸ ਕਰਕੇ ਉਹਨੂੰ ਭੁਲੇਖਾ ਪਿਆ ਕਿ ਨਿਹ ਕਲੰਕ ਅਵਤਾਰ ਹੈ ਕਿ ਜਾਂ ਨਾਨਕ ਜੀ ਹਨ, ਤੇ ਉਸ ਵਕਤ ਇਹਨੇ ਨੰਨਾ ਅੱਖਰ ਦੇ ਨਾਮ ਰੱਖਿਆ ਨਾਨਕ, ਕਿ ਨਾਨਕ ਜੀ ਹਨ ਨਾਮ ਰੱਖ ਕੇ। ਤੇ ਇਹਨੇ ਜਦੋਂ ਬਾਬਾ ਕਲਿਆਣ ਚੰਦ ਜੀ ਨੂੰ ਗਿਆ, ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਵੀ ਇਹ ਕੀ ਨਾਮ ਰੱਖ ਦਿੱਤਾ ਹੈ, ਨਾ ਤੇ ਹਿੰਦੂਆਂ ਵਾਲਾ ਨਾਮ ਹੈ ਨਾ ਇਹ ਮੁਸਲਮਾਨਾਂ ਵਾਲਾ ਨਾਮ ਹੀ ਹੈ। ਉਸ ਵਕਤ ਬਾਬਾ ਕਲਿਆਣ ਚੰਦ ਜੀ ਨੂੰ ਜਿਹੜਾ ਹੈ ਪੰਡਤ ਦਿਆਲ ਜੀ ਨਾਨਕ ਨਾਮ ਅੱਖਰ ਦੇ ਜਿਹੜੇ ਅਰਥ ਦੱਸੇ, ਸਦੀਆਂ ਕਰਕੇ ਕਿ ਨਾ ਅਣਕ ਜਿਹੜਾ ਕੰਨਾ ਹੈ ਸਾਧ ਸੰਗਤ ਉੱਥੋਂ ਐੜਾ ਨਹੀਂ ਬਣਾਉਣਾ, ਦੱਸਿਆ ਕਿ ਨਾ ਅਣਕ ਇੱਕ ਹੁੰਦਾ ਹੈ ਅਨੇਕ, ਜਿਵੇਂ ਇੱਕ ਦੋ ਤਿੰਨ ਜਾਂ ਲੱਖ ਕਰੋੜ ਦਸ ਅਰਬ ਇਹਨੂੰ ਕਹਿੰਦੇ ਅਨੇਕ, ਇੱਕ ਹੁੰਦਾ ਹੈ ਅਨੇਕ। ਦੱਸਿਆ ਹੈ ਕਿ ਨਾ ਅਣਕ ਜੋ ਬਹੁਤੇ ਨਹੀਂ ਹਨ ਉਹ ਇੱਕੋ ਹੀ ਇੱਕ ਹੈ ਗੁਰੂ ਨਾਨਕ ਦੇਵ ਜੀ, ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ, ਇਹ ਉਹ ਪਰਮੇਸ਼ਰ ਦਾ ਅਵਤਾਰ ਇੱਕੋ ਹੀ ਇੱਕ ਹਨ, ਬਹੁਤੇ ਨਹੀਂ ਹਨ, ਉਹਨਾਂ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਹਨ ਜਿਹਨਾਂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ ਹੈ। ਵੀ ਜੋ ਸੂਜੇ ਕੋਲ ਅਸੀਂ ਬਹਿਰ ਦੁਲੀਚਾ ਪਾਏ, ਕਿ ਜਿਹਨਾਂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਹਨ ਇੱਕੋ ਹੀ ਇੱਕ। ਤੇ ਦੂਜਾ ਅਰਥ ਕੀਤਾ ਕਿ ਨਾ ਅਨ ਅੱਕ, ਅੱਕ ਦਾ ਅਰਥ ਹੁੰਦਾ ਹੈ ਦੁੱਖ, ਆਪਾਂ ਕਹਿੰਦੇ ਹਾਂ ਕਿ ਮੈਂ ਬੜਾ ਅੱਕ ਗਿਆ ਹਾਂ, ਉਹ ਤਾਂ ਹੀ ਕਹੀਦਾ ਕਿ ਮੈਂ ਦੁਖੀ ਹੋ ਜਾਂਦੇ ਹਾਂ। ਕਿਆ ਹੈ ਕਿ ਜਿਸ ਵਿੱਚ ਕੋਈ ਦੁੱਖ ਨਹੀਂ ਹੈ ਉਹ ਹਨ ਨਾਨਕ ਜੀ, ਜਿਹੜੇ ਇਹਨਾਂ ਦਾ ਨਾਮ ਲੈਣਗੇ ਉਹ ਵੀ ਦੁਖੀ ਨਹੀਂ ਰਹਿਣਗੇ। ਗੁਰੂ ਸਾਹਿਬ ਦਾ ਬਚਨ ਹੈ, ਗੁਰੂ ਨਾਨਕ ਜੀ ਸੁਣਿਆ ਵੇਖਿਆ ਸੇ ਫਿਰ ਗਰਭਾਸਨਾ ਭਰਿਆ ਰੇ, ਉਹ ਮਾਤਾ ਦੇ ਗਰਭ ਵਿੱਚ ਨਹੀਂ ਪੈਂਦੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਨਾਮ ਲੈਂਦੇ ਹਨ। ਇੱਕ ਵਾਰੀ ਸਾਰੇ ਆਗੂ ਤਾਂਤਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਵਹਿਮਾ ਕਰਦੇ ਹੋਏ ਉਹਨਾਂ ਨੇ ਨੰਨਾ ਅੱਖਰ ਕਰਕੇ ਇਹਦੇ ਨਾਮ ਰੱਖਿਆ ਕਿ ਇਹਨਾਂ ਦਾ ਨਾਮ ਨਾਨਕ ਜੀ ਰੱਖਣਾ ਹੈ।
ਨਿਹ ਕਲੰਕ ਤੇ ਨਾਨਕ ਕਹਿਵਾਇਓ,
ਇਸ ਪ੍ਰਕਾਰ ਕਹਿੰਦੇ ਹੈ ਉਹਨਾਂ ਨੇ ਇਹਨਾਂ ਨੂੰ ਸਮਝਿਆ ਕਿ ਜਾ ਕੇ ਨਾ ਨਿਹ ਕਲੰਕ ਅਵਤਾਰ ਆ ਗਿਆ ਜਾਂ ਇਹ ਨਾਨਕ ਜੀ ਆ ਗਏ ਹਨ, ਜਿਸ ਕਰਕੇ ਉਹਨਾਂ ਨੇ ਇਹਨਾਂ ਦਾ ਨਾਮ ਨਾਨਕ ਜੀ ਰੱਖ ਦਿੱਤਾ ਪੰਡਤ ਹਰਜਾਲ ਜੀ ਨੇ, ਤੇ ਜਿਸ ਕਰਕੇ ਪੰਡਤ ਹਰਜਾਲ ਜੀ ਦਾ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਬੜਾ ਪ੍ਰੇਮ ਸੀ, ਗੁਰੂ ਦਾ ਰੋਜ਼ ਦਰਸ਼ਨ ਕਰਨ ਆਇਆ ਕਰਦਾ ਸੀ। ਅੱਗੇ ਸਾਧ ਸੰਗਤ ਜੀ ਉਹ ਕਥਾ ਆਵੇਗੀ ਤੇ ਜਿਵੇਂ ਜਿਵੇਂ ਪੰਡਿਤ ਭਾਈ ਸਾਹਿਬ ਭਾਈ ਅਤਰ ਸਿੰਘ ਜੀ ਭੰਗੂ ਜੀ ਨੇ ਅੱਗੇ ਗੁਰੂ ਮਹਾਰਾਜ ਦੀ ਕਥਾ ਲਿਖੀ ਹੋਈ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ, ਤੇ ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਅੱਜ ਤੋਂ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਕਥਾ ਆਰੰਭ ਹੋ ਗਈ ਹੈ ਤੇ ਥੋੜੀ ਥੋੜੀ ਵਿਚਾਰ ਆਉਣੀ ਹੈ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਥਾ ਆ ਜਾਣੀ ਹੈ, दसवें गुरु महाराज कथा आ जानी है, फिर सिखा का इतिहास होना है। वो जिम्मे जिम्मे विचार आ रहे आप अगे तो अगे सरवण करा। हूँ इतने कथा की समाप्ति है। अखीरियां पंक्तियां पढ़ के सात संघ की समाप्ति करिए।
निकार अचर उन मोहरे तारियो, नेह कलंक ते नानक कहवायो।
वाहिगुरु जी का खालसा,
वाहिगुरु जी की फतेह।